ਸਤਨਾਮ ਧੰਨ ਵਾਖੇ ਗੁਰੂ ਸਾਹਿਬ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾਂ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਜੋ ਰਾਤਰੀ ਦੇ ਵਿਸ਼ੇਸ਼ ਦੀਵਾਨ ਇੱਕ ਲੜੀ ਦੇ ਤਹਿਤ ਸਜਾਏ ਜਾਂਦੇ ਨੇ ਉਸ ਲੜੀਵਾਰ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਹਜ਼ੂਰੀ ਕੀਰਤਨੀਏ ਸਰਵਣ ਕਰਾ ਰਹੇ ਸਨ। ਜੋ ਅੱਜ ਦਾ ਪ੍ਰਕਰਨ ਜਾਂ ਵਿਸ਼ਾ ਹੈ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਆਓ ਇਸੇ ਹੀ ਪ੍ਰਕਰਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਸਕੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਇਹ ਅੰਮ੍ਰਿਤ ਬਚਨ ਹੈ, ਸੰਬੋਧਨ ਕੀਤਾ ਗਿਆ ਹੈ ਕਿ ਹੇ ਮਨ, ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜੋ ਸਦੀਵ ਕਾਰ ਰਹਿਣ ਵਾਲਾ ਹੈ ਉਸਨੂੰ ਜਪਣਾ ਕਰ, ਉਸਨੂੰ ਜਪ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਨਾਮ ਜਪਣ ਸੰਬੰਧੀ, ਨਾਮ ਆਰਾਧਨ ਸੰਬੰਧੀ, ਨਾਮ ਦਾ ਸਿਮਰਨ ਔਰ ਨਾਮ ਦੇ ਧਿਆਉਣ ਦੇ ਸੰਬੰਧ ਵਿੱਚ ਹਜ਼ੂਰ ਨੇ ਅਨੇਕਾਂ ਥਾਵਾਂ 'ਤੇ ਜਗਿਆਸੂ ਨੂੰ ਜੁਗਤ ਤਰੀਕਾ ਔਰ ਪਰਮੇਸ਼ਵਰ ਦੇ ਨਾਮ ਜਪਣ ਲਈ ਉਤਸ਼ਾਹਿਤ ਕੀਤਾ ਹੈ। ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਅੰਮ੍ਰਿਤ ਬਾਣੀ ਹੈ ਇਸ ਦੇ ਆਰੰਭ ਵਿੱਚ ਜੋ ਬਾਣੀ ਦਰਜ ਕੀਤੀ ਉਸ ਦਾ ਨਾਮ ਵੀ ਜਪ ਹੈ। ਜਪਣ ਦਾ ਸੰਬੰਧ ਸਾਡੀ ਰਸਨਾ ਨਾਲ ਹੈ, ਪਰ ਇੱਥੇ ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ ਜਪ ਮਨ ਸਤਨਾਮ ਸਦਾ ਸਤਨਾਮ ਕਿ ਮਨਾ ਤੂੰ ਜਪ ਪਰਮਾਤਮਾ ਦੇ ਨਾਮ ਨੂੰ। फिर अर्ज करा पहली बाणी भी जप है ते जदो असी मनुखी शरीर दे ढांचे नू देखने हां सिर्फ बाणी दी रोशनी विच कई वरी ए प्रवान अर्ज कीता है कि इंसान दा जन्म होया है ते जन्म तो बाद जेड़ी उस दी पहचान इस संसार विच अपने परिवार नाल होई ओ अपने नेत्रां करके नहीं अपने खत्थां और पैरां करके नहीं उस दी पहचान सब तो पहला के पेट विच भुख पैदा होई ते उस नूं मां दा दुध चुंगण दी जाच अपने मुख नाल अपनी जीभ नाल अपने इस मूँह रही आई जे अंदर भुख पैदा होए ते मां दा दुध पीण दी जाच अपने आप ही इंसान नूं आ गई ते जिस दिन परमात्मा नूं मिलन दी भुख इंसान दी आत्मा विच पैदा होवे ते परमात्मा दा नाम जपण दी जाच भी अपने आप आ जांदी है। फिर इत्थे इक अर्ज होर करां कि जदों असी रसना नाल जपने खां ते कई वरी ये शब्द कहा जाता है कि जेड़ा ये शब्द वार वार जबान तो रिपीट किया जाए दोहराया जाए ते विद्वान कहन लग पेंदे ने कि ये पुनरुक्ति दोष है कि इस शब्द नूं वार वार रिपीट किया जा रहा है लिखा जा रहा है ते अज कल दा पढ़िया लिखिया इंसान उन्हों एक मकैनिकल रेपीटेशन कह रहा है कि जिमें एक मशीन चलती है वार वार चक्कर ला रही है इस तरह जे जबान नल कोई जपे ये तो मकैनिकल रेपीटेशन हो गई नहीं। एक मैं अर्ज जरूर आप जी दे समक्ष कर दिया कि परमात्मा का नाम पुनरुक्ति दोष जे लोग कहिंदे ने साडे शरीर का ढांचा पुनरुक्ति उपर ही खलोता है। पुनरुक्ति का अर्थ है जिहड़ा काम जिहड़ा शब्द वार वार दोहराया जाए लिखिया जाए। हुण असी देखिए कि साडे शरीर का जो सिस्टम परमात्मा ने बनाया ढांचा कि उहदे अंदर पुनरुक्ति नहीं। असी वार वार सवास लैंदे हां ते इकल्ले जागदे होए नहीं रात नूं सुत्या होया भी आपां सवास लैंदे हां। कदी किसी इंसान की जबान तो यह शब्द नहीं सुनिया कि सवासा का वार वार लैना यह मकैनिकल रेपीटेशन नहीं कि यह पुनरुक्ति दोष नहीं। जे वार वार सवास ना लवेंगे तो शरीर की मौत हो जाएगी तो जे वार वार रसना परमात्मा का नाम नहीं जपेगी तो इंसान के अंदर की मौत हो जाएगी क्योंकि वार वार सवास का चलना साड़ी जिंदगी है साडा जीवन है। उस तो बाद असी देखिए कि साडा हार्ट साडा दिल वार वार नहीं धड़कदा ते जेकर कोई इंसान कहे एक वारी दिल धड़क गया जिस वेले जन्म होया की लोड़ है वार वार ये धड़कन की लोड़ है सारा दिन ये धड़कन की। एक वारी सुबह जदों नाश्ता पानी किया उदों दिल धड़क जाए तो काम ठीक नहीं। जे दिल वार वार धड़कना बंद हो जाएगा तो वह सचमुच मौत है। जे दिल का धड़कना बार बार बंद हो जाए वह मौत बन जाती है तो जिस बंदे दे अंदर बारंबार नाम का जपना बंद हो जाए उसकी आत्मक मौत हो जाती है। ये भी तो एक पुनरुक्ति है ना। जप मन सत नाम सदा सत नाम सिर्फ अजे जप संबंधी। हुण देखो साडियां किडनियां ने ये शरीर का ढांचा ही है वह वार वार खून साफ कर रही ने ते स्याने लोग के गल कहिंदे ने कि एक तंदुरुस्त आदमी दे शरीर की किडनी किडनियाँ एक साल विच 6 लाख गैलन खून साफ कर दियां ने 6 लाख गैलन खून। हुण वह वार वार खून साफ कर रही ने कदी किसे बंदे ने नहीं ये कहा कि जदों एक वारी खून साफ हो गया वार वार क्यों नहीं। जेकर एक किडनी वार वार खून साफ ना करे तो आदमी की मौत तक हो जाती है। तो प्यारियो जे साड़ी रसना वार वार मालक नूं नहीं जपेगी तो अंदर किवें जींदा रह सकेगा। फिर मैं शब्द दोहरा देवां 3-4 प्रमाण लए ने वार वार सवास लवेंगे तो जिंदगी है ਜੇ ਵਾਰ ਵਾਰ ਸਵਾਸਾਂ ਵਿੱਚ ਗੁਰੂ ਗੁਰੂ ਜਪਾਂਗੇ ਤਾਂ ਅੰਦਰ ਦਾ ਜੀਵਨ ਹੈ। ਜੇ ਵਾਰ ਵਾਰ ਦਿਲ ਧੜਕੇਗਾ ਤਾਂ ਜ਼ਿੰਦਗੀ ਦੀ ਰੌਂ ਰੁਮਕੇਗੀ। ਜੇ ਵਾਰ ਵਾਰ ਪਰਮਾਤਮਾ ਦਾ ਨਾਮ ਜਪਿਆ ਜਾਏਗਾ ਤਾਂ ਅੰਦਰ ਦੇ ਜੀਵਨ ਦੀ ਰੌਂ ਰੁਮਕੇਗੀ। ਜੇ ਵਾਰ ਵਾਰ ਕਿਡਨੀਆਂ ਖੂਨ ਸਾਫ ਕਰਨਗੀਆਂ ਤਾਂ ਅਰੋਗਤਾ ਰਹੇਗੀ। ਜੇ ਵਾਰ ਵਾਰ ਰਸਨਾ ਪਰਮਾਤਮਾ ਦਾ ਨਾਮ ਜਪੇਗੀ ਤਾਂ ਮਨ ਵਾਸ਼ਨਾ ਵੱਲੋਂ ਅਰੋਗ ਰਹੇਗਾ। ਕਿਉਂਕਿ ਜੋ ਸਰੀਰ ਦਾ ਢਾਂਚਾ ਹੈ ਉਹ ਵੀ ਸਾਨੂੰ ਕੁਝ ਸਿਖਾ ਰਿਹਾ ਹੈ। ਮੈਂ ਅਰਜ਼ ਕੀਤੀ ਕਿ ਪਹਿਲੀ ਬਾਣੀ ਹੈ ਜਪ। ਹੁਣ ਜਪ ਤਿੰਨ ਤਰੀਕਿਆਂ ਨਾਲ ਕੀਤਾ ਜਾਂਦਾ, ਉਹ ਜਪਜੀ ਸਾਹਿਬ ਦੇ ਅਰਥ ਨੇ। ਇੱਕ ਹੈ ਵਾਚਕ ਜਾਪ, ਦੂਸਰਾ ਹੈ ਉਪਾਂਸੂ ਜਪ ਅਤੇ ਤੀਸਰਾ ਹੈ ਮਾਨਸਿਕ ਜਪ। ਜਪਣ ਵਾਲੇ ਸੱਜਣਾਂ ਨੇ ਤਿੰਨ ਵਣਗੀਆਂ ਕਰ ਦਿੱਤੀਆਂ, ਤਿੰਨ ਵੰਡੀਆਂ ਕਰ ਦਿੱਤੀਆਂ, ਪਰ ਸਮਝਾਉਣ ਵਾਸਤੇ ਸੀ। ਵਾਚਕ ਜਪ ਦਾ ਅਰਥ ਹੈ ਕਿ ਉਹ ਜਪ ਜਿਹੜੀ ਆਪਣੀ ਜ਼ਬਾਨ ਤੋਂ ਬੋਲਿਆ ਜਾਏ ਅਤੇ ਕੰਨ ਉਸ ਜਪ ਨੂੰ ਸੁਣ। ਵਾਚਕ ਜਪ ਕਿ ਰਸਨਾ ਜਪੇ ਅਤੇ ਕੰਨ ਧਿਆਨ ਨਾਲ ਸੁਣ, ਕਿਉਂਕਿ ਕੰਨਾਂ ਦਾ ਸੁਣਨਾ ਹੀ ਇੱਕ ਦਿਨ ਮਨ ਦਾ ਸੁਣਨਾ ਬਣੇਗਾ। ਜੇ ਬੰਦਾ ਇਕਾਗਰਤਾ ਨਾਲ ਕੰਨਾਂ ਨਾਲ ਸੁਣਦਾ ਹੈ ਤਾਂ ਇੱਕ ਦਿਨ ਜ਼ਬਾਨ ਚੁੱਪ ਕਰ ਜਾਏਗੀ, ਕੰਨਾਂ ਦੀ ਥਾਂ 'ਤੇ ਅੰਦਰ ਚੱਲਦੇ ਹੋਏ ਨਾਮ ਨੂੰ ਮਨ ਸੁਣਨ ਲੱਗ ਪਵੇਗਾ। ਖੈ ਇਹ ਅਭਿਆਸ ਸੀ, ਕਿਉਂਕਿ ਇਕੱਲੀ ਕਥਾ ਨਹੀਂ। ਆਪਾਂ ਸਮਝੀਏ ਵੀ ਇੱਕ ਸਬਜੈਕਟ ਉੱਤੇ ਆਪਾਂ ਬੋਲ ਦਿੱਤਾ, ਕੀਰਤਨ ਕਰ ਦਿੱਤਾ, ਪਰ ਇਹ ਤਾਂ ਸਾਰਾ ਕੰਮ ਪ੍ਰੈਕਟੀਕਲ ਹੈ, ਇਹ ਤਾਂ ਅਭਿਆਸ ਹੈ ਕਰਨੀ ਕਮਾਣੀ ਦਾ। ਫਿਰ ਮੈਂ ਅਰਜ਼ ਕਰਾਂ ਕਿ ਵਾਚਕ ਜਪ, ਇਹਦਾ ਅਰਥ ਹੈ ਜ਼ਬਾਨ ਨਾਲ ਬੋਲਣਾ ਅਤੇ ਕੰਨਾਂ ਨਾਲ ਸੁਣਨਾ। ਜੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹੀਏ ਤਾਂ ਇਹ ਅਵਸਥਾਵਾਂ ਮਿਲਦੀਆਂ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ ਕਿ ਜਿਹੜਾ ਇਨਸਾਨ ਆਪਣੀ ਜ਼ਬਾਨ ਨਾਲ ਰਸਨਾ ਨਾਲ ਜਪੇ ਜਾਂ ਗਾਏ ਉਸਨੂੰ ਅਤੇ ਕੰਨਾਂ ਨਾਲ ਸੁਣੇ, ਅਤੇ ਮਹਾਰਾਜ ਜਿਹੜਾ ਰੋਜ਼ ਹੀ ਜਪੇ ਅਤੇ ਕੰਨਾਂ ਨਾਲ ਆਪ ਹੀ ਸੁਣੇ, ਇਹਦਾ ਫਲ ਕੀ ਹੋਵੇਗਾ? ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਿਹੜਾ ਇਹ ਰੋਜ਼ ਅਭਿਆਸ ਕਰੇਗਾ ਉਹ ਕਦੀ ਜਮਾਂ ਦੇ ਘਰ ਨੂੰ ਨਹੀਂ ਜਾਏਗਾ। ਇਹਦਾ ਫਲ ਇਹ ਵੇ, ਜੇ ਵਾ ਗੁਣ ਗੋਬਿੰਦ ਭਜੋ। ਸਾਹਿਬ ਕਹਿੰਦੇ ਨੇ ਕਰਨ ਸੁਣੋ ਖਰ ਨਾਮ। ਹੁਣ ਦੋ ਹੀ ਗੱਲਾਂ ਨੇ, ਜ਼ਬਾਨ ਤੋਂ ਜਪ ਭਜ ਅਤੇ ਕੰਨਾਂ ਨਾਲ ਸੁਣ। ਕਹਿਣ ਲੱਗੇ ਕਰਨ ਸੁਣੋ ਖਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕਹਿ ਧਾਮ। ਇੱਥੇ ਤੀਜੀ ਗੱਲ ਹੀ ਨਹੀਂ ਕਿ ਇੱਕ ਜ਼ਬਾਨ ਅਤੇ ਦੂਜੇ ਕੰਨ। ਵਾਚਕ ਜਪ ਦਾ ਅਰਥ ਹੈ ਜ਼ਬਾਨ ਨਾਲ ਬੋਲਣਾ, ਬੋਲ ਬੋਲ ਕੇ ਉਸਦਾ ਉਚਾਰਨ ਕਰ ਕਰਕੇ ਆਪਣੇ ਅੰਦਰ ਨੂੰ ਜਗਾਉਣਾ, ਆਪਣੇ ਅੰਦਰ ਨੂੰ ਸੁਣਾਉਣਾ। ਵਾਚਕ ਜਪ ਤੋਂ ਅੱਗੇ ਹੈ ਉਪਾਂਸੂ। ਇਹਦੇ ਬਾਰੇ ਸਿਆਣੇ ਲੋਕ ਕਹਿੰਦੇ ਆ ਕਿ ਜ਼ਬਾਨ ਨਾ ਬੋਲੇ ਪਰ ਕੰਠ ਵਿੱਚ ਜਾਂ ਮੁੱਖ ਦੇ ਅੰਦਰ ਉਸ ਨਾਮ ਦੇ ਆਪਣੇ ਆਪ ਹੀ ਉਹ ਜਾਪ ਚੱਲਦਾ ਰਹੇ। ਅਤੇ ਮਾਨਸਿਕ ਜਾਪ ਦਾ ਅਰਥ ਹੈ ਕਿ ਜਿੱਥੇ ਨਾ ਜ਼ਬਾਨ ਖਿਲੇ ਨਾ ਕੰਠ ਖਿਲੇ ਅਤੇ ਮਨ ਅੰਦਰ ਉਸ ਫੁਰਨਾ ਰੂਪ ਹੋ ਕੇ, ਜਿਹਨੂੰ ਸਾਹਿਬ ਨੇ ਕਿਹਾ ਜਪ ਮਨ ਸਤ ਨਾਮ ਸਦਾ ਸਤ ਨਾਮ। ਗੁਰਮੁਖੋ ਮਨ ਵਿੱਚ ਉਹ ਸਿਰਫ ਫੁਰਨਾ ਰੂਪ ਹੋ ਕੇ ਆਪਣੇ ਆਪ ਹੀ ਉਹਦਾ ਜਾਪ ਚਲੀ ਜਾਂਦਾ, ਆਪਣੇ ਆਪ ਹੀ ਅੰਦਰ ਉਹ ਜਪੀਂਦਾ ਹੈ। ਹੁਣ ਇਹ ਵੀ ਆਪਾਂ ਕਹਾਂਗੇ ਕਿ ਰਸਨਾ ਤੋਂ ਸ਼ੁਰੂਆਤ ਹੈ, ਜ਼ਬਾਨ ਤੋਂ ਸ਼ੁਰੂਆਤ ਹੈ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਵੀ ਜਪ ਹੈ। ਸੰਸਾਰ ਵਿੱਚ ਸਾਡਾ ਸੰਬੰਧ ਜੇ ਸਰੀਰਕ ਤੌਰ 'ਤੇ ਵੀ ਬਣਿਆ ਅਤੇ ਇਸ ਮੂੰਹ ਕਰਕੇ ਬਣਿਆ, ਅਤੇ ਜੇ ਪਰਮਾਤਮਾ ਨਾਲ ਵੀ ਕਿਸੇ ਡੂੰਘੀ ਸਾਂਝ ਪਾਣੀ ਹੈ ਤਾਂ ਉਹਦਾ ਸੰਬੰਧ ਰਸਨਾ ਦੇ ਜਪਣ ਤੋਂ ਬਣੇਗਾ। ਹੁਣ ਇੱਥੇ ਇੱਕ ਬੇਨਤੀ ਹੋਰ ਕਰਾਂ ਕਿ ਰਸਨਾ ਤੋਂ ਜਪਦਿਆਂ ਜਪਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਇੱਕ ਦਿਨ ਰਸਨਾ ਬੰਦ ਹੋ ਜਾਂਦੀ ਹੈ ਅਤੇ ਬਿਨਾਂ ਰਸਨਾ ਤੋਂ ਅੰਦਰ ਜਪੀਂਦਾ ਹੈ। ਅਤੇ ਇਹ ਵੀ ਸੱਚਾਈ ਹੈ, ਜੋ ਰਸਨਾ ਨਾਲ ਜਪਿਆ ਜਾਂਦਾ ਹੈ ਉਹ ਪੂਰੇ ਦੇ ਪੂਰੇ ਸਰੀਰ ਉੱਤੇ ਆਪਣਾ ਅਸਰ ਛੱਡਣ ਲੱਗ ਪੈਂਦਾ ਹੈ। ਇੱਥੇ ਸਿਰਫ ਦੋ ਚਾਰ ਉਦਾਹਰਨਾਂ ਨੇ ਮਨ ਨੂੰ ਸਮਝਾਉਣ ਵਾਸਤੇ। ਅਤੇ ਮੈਂ ਫਿਰ ਅਰਜ਼ ਕਰਦਿਆਂ ਮੈਂ ਸ਼ਬਦ ਦੁਹਰਾ ਰਿਹਾ ਵਾਂ ਕਿ ਇਹ ਕਥਾ ਨਹੀਂ ਕੇਵਲ, ਇਹ ਤਾਂ ਪ੍ਰੈਕਟੀਕਲ ਅਭਿਆਸ ਹੈ, ਇਹ ਨੌਲੇਜ ਜਾਂ ਬੋਧਕ ਤਲ 'ਤੇ ਗਿਆਨ ਇਕੱਠਾ ਕਰਨ ਦੀ ਬਾਤ ਨਹੀਂ, ਇਹ ਤਾਂ ਸੱਚੀ ਮੁੱਚੀ ਜਾਪ ਕਰਨਾ ਅਤੇ ਉਸਦੀ ਕਮਾਈ ਕਰਨੀ ਇਸ ਵਾਸਤੇ ਹੀ ਹੈ। ਹੁਣ ਉੱਥੇ ਜਦੋਂ ਆਪਾਂ ਰਸਨਾ ਨਾਲ ਜਪਣੇ ਹਾਂ, ਜਿਹੜੇ ਲੋਕ ਕਹਿੰਦੇ ਆ ਜ਼ਬਾਨ ਨਾਲ ਜਪਿਆ ਕੀ ਹੋਵੇਗਾ, ਬਹੁਤ ਕੁਛ ਹੁੰਦਾ ਹੈ। ਗੁਰਮੁਖੋ, ਇੱਕ ਮਹਾਂਪੁਰਖ संत बाबा संगत सिंह जी कमालिए वाले उन्हां दा नाम सुनिया होना कई ने। वो एक गल कहिंदे सन, किसे पुछिया सी कि रसना नल जप करिए इहदा लाभ की, जे 10 मिनट 15 मिनट 20 मिनट कोई रोज़ जपे इहदा कोई लाभ है? उन्हें कहा बहुत लाभ जे किते 5 मिनट भी रोज़ जप लें। तो उन्हें कहा जी 5 मिनट रोज़ जपया ये लाभ की? तो उन्होंने बड़ी सोहनी उदाहरण दिती सी, कहन लगे कुछ सज्जन ऐसे ने जिहड़े 8 पैरां दे विच एक वारी प्रशादा छकदे ने। कहन लगे जदों प्रशादा छकदे ने ते कि 8 पैरां दा जिहड़ा राशन शरीर नूं पहुँचाणा है उहनूं छकदिआं किन्नी कु देर लगदी? ते प्रश्न करन वाले ने कहा 10 मिनट 15 मिनट, हो सकदा कोई तेज़ी नाल छके ते 5-7 मिनट विच भी छक लै। उन्हें कहा जे 5-7 मिनट 10 मिनट छकिया होया प्रशादा, मूँह तो सिर्फ 5-7-10 मिनट ही लिया है, पर जेड़ा मूँह ने वह प्रशादा चित के शरीर विच पहुँचा दिता है उहदी एनर्जी उहदी चाक ताकत 8 पैर 24 घंटे रहिंदी है। जे 5 मिनट 10 मिनट छकिया होया प्रशादा 24 घंटे तन नूं ताकत दिंदा है, प्यारिओ इत्थे एक घड़ी का सिमरना पूरे जिंदगी नूं बदल के रख जांदा है। ये तो सिर्फ एक उदाहरण है कि नाम की बख्शिश जप। दूसरी वो गल बड़ी सोहनी कहिंदे सन ते मैनूं बड़ी चंगी लगी, कहन लगे कदी किसे ने रुख दे पत्तियां नूं खोल के उहदे विच पानी नहीं पाया, कदी किसे ने रुख दियां टाहणियां नूं खोल के उहदे विच पानी नहीं सिंजिया, पर जदों फलां नूं आपां तोड़ने आ ते फल रस नाल भरे ने, पत्ते रस नाल भरे ने, उहनां विच्चों पानी निकलदा है, फुल्लां विच्चों पानी निकलदा है, ते उह पानी किवें पहुँच गया? कि पत्तियां विच फलां विच पानी पाया गया? कहन लगे नहीं, रुख दियां जड़ां नूं पानी दे दिओ ते पूरे रुख विच अपने आप ही पानी दा रस दा संचार हो जांदा है, ते जिहड़ा जीभ उत्ते नाम नूं टिका लैगा उहदा रोम रोम विच नाम दा संचार हो जांदा। जिवें रुख दी जड़ पानी नूं पूरे रुख विच पहुँचा देंदी है, इसे तरह जबान इंसान दी परिपूर्ण परमात्मा नूं पूरे दे पूरे शरीर विच। ते सतगुरु ने जदों रसना नाल जपन दी गल चली, कहन लगे एक घड़ी दो घड़ी नहीं, परमात्मा तरस करे कि बारंग बार बार प्रभ जपिए, पी अमृत ए मन तन तृपिए। जे रसना नाल कोई जप लै इहदा फल की? साहब ने कहा रसना जपिए एक नाम, इहां सुख आनंद घणा आगै जी कै संग काम, कटिए तेरा अंग रोग तू गुर प्रसाद कर राज जोग। जे रसना नाल उहदे गुण गाएं ते साहब कहिंदे दा सुख इह मिलेगा कि रसना गुण गोपाल निध गायन, शांत सहज रहस मन उपजो सगले दुख पुलायन। ते फिर यही रसना जदों नाम जपदी है सिमरन करदी है उच्ची आवाज विच पुकारदी है ते गुरबाणी दी हर गल एक अद्धी तुक लै के ना कोई अर्थ कर सके ते ना अर्थ होणगे, मुकम्मल शब्द जां शलोक नूं पढ़ के अर्थ हो सकदे ने। हुण एक पासा आउंदा है कि जदों किते उच्ची नाम जपन दी गल चलदी है ते जिहड़ा बंदा जपदा नहीं ना वह बाहर खलोता अनेकां तरह दे तर्क करदा है। ते मैं इत्थे एक अर्ज आप जी दे सन्मुख करदिआं, गुरमुखो बस यही जे साडे दूरी दा कारण एक प्रैक्टिकल जीवन जी रहा है, दूजे ने कमाई नहीं कीती केवल अखर पढ़े ने, हुण अखर पढ़न वाला जिहड़ा है वह कमाई करन वाले ते तर्क कर रहा है, कटाक्ष कर रहा है। देखो जी कि भगत कबीर साहब ने तो कहा है कि मुल्ला मुनारे क्या चढ़ें साई ना बहरा होए, जा कारण तू बांग दे दिल की भीतर जोए। कि क्या जे तू उच्चियां आवाज़ां देना पे रब तां तेरे दिल विच है, वह इस गल का खंडन कर देंदे आ भी उच्ची नाम जपण का खंडन किया गया। हुण देखो एक वक्रा परपेख है कि किस संदर्भ विच कहा है। कहन लगे मुल्ला तू रोज़ बनेरे ते मुनारे ते खड़ा हो जाने, उच्ची सरी कन्ना ते हथ रख के बांग देना, इन्नी उच्ची अल्लाह हू अकबर कहन वाले आ ਕਦੀ ਆਪਣੇ ਦਿਲ ਵਿੱਚ ਝਾਤੀ ਮਾਰ ਕੇ ਦੇਖ, ਜਿਹਨੂੰ ਤੂੰ ਪੁਕਾਰਨਾ ਉਹ ਤੇਰੇ ਦਿਲ ਵਿੱਚ ਬੈਠਾ ਹੈ। ਪਰ ਦੂਜੇ ਪਾਸੇ ਉਹ ਮਹਾਂਪੁਰਖ ਕਹਿੰਦੇ ਨੇ, ਭਾਈ ਚੁੱਪ ਕਰਕੇ ਨਾ ਬਹਿ, ਜੇ ਅੰਦਰ ਚਾਹ ਬਣਿਆ ਤੇ ਸਾਰਾ ਦਿਨ ਰਾਤ ਉੱਚੀ ਕੂਕ, ਪਤਾ ਨਹੀਂ ਕਿਹੜੀ ਪਪੀਏ ਵਾਲੀ ਪੁਕਾਰ ਮਾਲਕ ਦੇ ਦਰ ਤੇ ਸੁਣੀ ਜਾਏ। ਹੁਣ ਉਹਨਾਂ ਦਾ ਦੂਜਾ ਸ਼ਲੋਕ ਹੈ ਕਿ ਕਬੀਰ ਕੇਸੋ ਕੇਸੋ ਕੂਕੀਐ। ਮੁੱਲਾਂ ਨੂੰ ਤਾਂ ਕਹਿ ਰਹੇ ਨੇ ਕਿ ਸਾਈ ਨਾ ਬਹਿਰਾ ਹੋਏ, ਤੇ ਦੂਜੇ ਪਾਸੇ ਆਪ ਹੀ ਮਹਾਂਪੁਰਖੋ ਭਗਤ ਕਹਿ ਰਹੇ ਨੇ, ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੈ। ਪੁਕਾਰ ਪਤਾ ਨਹੀਂ ਕਿਹੜੀ ਪੁਕਾਰ ਮਾਲਕ ਦੇ ਦਰ ਤੇ ਸੁਣੀ ਜਾਏ। ਉਹਨੂੰ ਪੁਕਾਰ, ਉਹਨੂੰ ਆਪਣੀ ਰਸਨਾ ਤੋਂ ਜਪ। ਇੱਥੇ ਇੱਕ ਅਰਜ਼ ਖੋਰ ਕਰਾਂ। ਦੇਖੋ ਜਪਜੀ ਸਾਹਿਬ ਦੀ ਇੱਕ ਪੌੜੀ ਹੈ, ਸਤਿਕਾਰਯੋਗ ਸਿੰਘ ਸਾਹਿਬ ਔਰ ਮਹਾਂਪੁਰਖ ਬੈਠੇ ਨੇ। ਕਿਸ ਸ਼ਬਦ ਦੇ ਅਰਥਾਂ 'ਚ ਕਦੀ ਦਾਅਵਾ ਨਹੀਂ ਕਰਨਾ ਚਾਹੀਦਾ। ਦੇਖੋ ਸ਼ਬਦ ਇੰਨਾ ਗਹਿਰਾ ਹੈ, ਅਖਰੀ ਅਰਥਾਂ ਸਾਰੇ ਕਰ ਦਿਆਂਗੇ, ਪਰ ਜੋ ਸ਼ਬਦ ਦਾ ਤੱਤ ਗਿਆਨ ਹੈ ਇਹ ਤਾਂ ਸਤਿਗੁਰੂ ਜਾਣਨ, ਜਿਨ੍ਹਾਂ ਨੇ ਆਪਣੇ ਖਿਰਦੇ ਤੋਂ ਸ਼ਬਦ ਉਚਾਰਨ ਕੀਤਾ ਹੈ। ਹੁਣ ਅਖਰੀ ਅਰਥਾਂ ਮੈਂ ਵੀ ਕਰ ਦਿਆਂਗਾ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਅਰਥਾਂ ਸਿੱਧੇ ਜੇ ਕਿ ਜੋ ਤੁਮ ਗਿਰਵਰ ਤੋ ਹਮ ਮੋਰਾ, ਇਹ ਕਿੰਨਾ ਕੁ ਕੋਸ਼ ਪੜ੍ਹਨਾ ਪੈਣਾ। ਸਿੱਧੀ ਜੀ ਗੱਲ, ਤੂੰ ਪਹਾੜ ਅਸੀਂ ਮੋਰ, ਜੇ ਤੂੰ ਚੰਦਰਮਾ ਅਸੀਂ ਚਕੋਰ। ਅਰਥ ਤਾਂ ਬਿਲਕੁਲ ਸਿੱਧੇ ਨੇ, ਪਰ ਗੁਰਮੁਖੋ ਇਹ ਉਸ ਅੰਦਰ ਦੀ ਅਵਸਥਾ ਹੈ ਜਿਹਨੇ ਰੱਬ ਤੋਂ ਬਿਨਾਂ ਕਿਸੇ ਹੋਰ ਨੂੰ ਤੱਕੀ ਨਹੀਂ। ਉਹ ਕਹਿੰਦਾ ਤੂੰ ਜਿਸ ਰੂਪ ਵਿੱਚ ਵੀ ਹੋਵੇਂਗਾ, ਪਿਆਰ ਕਰਨ ਵਾਲਾ ਉਸੇ ਰੂਪ ਵਿੱਚ ਹੀ ਤੈਨੂੰ ਜਾ ਕੇ ਇਸ਼ਕ ਕਰ ਲਵੇਗਾ, ਮੁਹੱਬਤ ਕਰੇਗਾ। ਹੁਣ ਇੱਕ ਜਿਹੜੀ ਪੌੜੀ ਅਸੀਂ ਪੜ੍ਹਦੇ ਹਾਂ, ਰਸਨਾ ਨਾਲ ਜਦੋਂ ਕੋਈ ਨਾਮ ਜਪਦਾ ਹੈ ਤਾਂ ਗੁਰਮੁਖੋ ਇਹ ਰਸਨਾ ਆਪਣੇ ਆਪ ਖੁਦ ਬ ਖੁਦ ਅੰਦਰ ਨਾਮ ਚਲਾ ਦਿੰਦੀ ਹੈ। ਕਈ ਵਾਰੀ ਇਹ ਰਸਨਾ ਨਾਲ ਜਪਿਆ ਹੋਇਆ ਅੰਦਰ ਚਲਾ ਜਾਂਦਾ ਹੈ। ਇਹਨੂੰ ਹੀ ਚਾਰ ਬਾਣੀਆਂ ਆਪਾਂ ਕਹਿੰਦੇ, ਪਰਾ, ਪਸੰਤੀ, ਮੱਧਮਾ ਅਤੇ ਬੈਖਰੀ। ਬੈਖਰੀ ਦਾ ਅਰਥ ਹੈ ਆਪਣੀ ਜ਼ਬਾਨ ਤੋਂ ਬੋਲਣਾ। ਬਸ ਇਹ ਹੀ ਫਰਕ ਕਿ ਥੋੜ੍ਹਾ ਜਿਹਾ ਨੂੰ ਇਕਾਗਰਤਾ ਨਾਲ ਮੇਰੀ ਬੇਨਤੀ ਸਮਝਿਓ। ਹਜ਼ੂਰ ਨੇ ਆਪ ਜਦੋਂ ਬਾਣੀ ਆਉਂਦੀ ਹੈ ਤਾਂ ਇਹ ਤਾਂ ਨਹੀਂ ਕਹਿੰਦੇ ਵੀ ਆਪਾਂ ਬਾਣੀ ਬਾਹਰੋਂ ਅੰਦਰ ਲਿਆਉਣੀ। ਦੇਖੋ ਬਾਣੀ ਪੜ੍ਹਦੇ ਹਾਂ, ਮਹਾਰਾਜ ਇੱਕੋ ਗੱਲ ਕਹਿੰਦੇ ਨੇ, ਬਾਣੀ ਆਈ ਹੈ ਅੰਦਰ, ਬਾਣੀ ਆਈ ਹੈ ਉਹਨੂੰ ਰਸਨਾ ਤੋਂ ਬਾਹਰ ਉਚਾਰਨ ਕਰਦੇ ਨੇ। ਸਾਰੀ ਬਾਣੀ ਇਸ ਤਰ੍ਹਾਂ ਹੀ ਹੈ ਨਾ, ਜਿੰਨੇ ਸ਼ਬਦ ਅਸੀਂ ਪੜ੍ਹਾਂਗੇ, ਅੰਦਰ ਬਾਣੀ ਆਈ, ਅੰਦਰੋਂ ਬਾਣੀ ਨੂੰ ਜ਼ਬਾਨ ਤੋਂ ਬਾਹਰ ਪ੍ਰਗਟ ਕੀਤਾ। ਪਰ ਸਾਨੂੰ ਇੱਕ ਕੰਮ ਕਹਿੰਦੇ ਨੇ, ਭਾਈ ਅਸੀਂ ਅੰਦਰ ਤੋਂ ਗਿਆਨ ਨੂੰ ਬੈਖਰੀ ਰੂਪ ਵਿੱਚ ਬਾਹਰ ਲਿਆਂਦਾ ਹੈ। ਜੇ ਤੂੰ ਉੱਥੇ ਪਹੁੰਚਣਾ ਚਾਹੁੰਦਾ ਜਿੱਥੋਂ ਗਿਆਨ ਆਇਆ, ਤੂੰ ਜ਼ਬਾਨ ਤੋਂ ਅੰਦਰ ਨੂੰ ਚੱਲ ਪਓ। ਜਦੋਂ ਤੂੰ ਜ਼ਬਾਨ ਤੋਂ ਨਾਮ ਜਪੇਗਾ, ਜ਼ਬਾਨ ਤੋਂ ਸਿਮਰਨ ਕਰੇਗਾ, ਜ਼ਬਾਨ ਤੋਂ ਬਾਣੀ ਪੜ੍ਹੇਗਾ, ਬੈਖਰੀ ਤੋਂ ਚੱਲਦਿਆਂ ਚੱਲਦਿਆਂ ਇੱਕ ਦਿਨ ਤੂੰ ਪਰਾ ਬਾਣੀ ਵੀ ਜਾ ਟਿਕੇਗਾ। ਹੁਣ ਇਹ ਜਦੋਂ ਅਸੀਂ ਜ਼ਬਾਨ ਨਾਲ ਜਪਨੇ ਹਾਂ, ਆਪਣੇ ਆਪ ਅੰਦਰ ਸੁਤਿਬ ਸਿੱਧ, ਇਹ ਜਪਣ ਨਾਲ ਅੰਦਰ ਨਾਮ ਚੱਲਦਾ ਹੈ। ਇੱਥੇ ਫਿਰ ਮੈਂ ਇੱਕ ਉਦਾਹਰਨ ਦੇ ਦੇਣਾ, ਕਿਉਂਕਿ ਮਨ ਨੂੰ ਸਮਝਾਉਣ ਲਈ। ਕਦੀ ਵੀ ਸਾਡਾ ਪੂਰਾ ਸਰੀਰ ਮੁਕੰਮਲ ਤੌਰ 'ਤੇ ਆਰਾਮ ਨਹੀਂ ਕਰਦਾ, ਭਾਵੇਂ ਅਸੀਂ ਜਿੰਨੇ ਮਰਜ਼ੀ ਥੱਕੇ ਹੋਈਏ, ਪੂਰਾ ਸਰੀਰ ਕਦੀ ਆਰਾਮ ਨਹੀਂ ਕਰੇਗਾ। ਜਿਸ ਦਿਨ ਪੂਰਾ ਸਰੀਰ ਆਰਾਮ ਕਰੇਗਾ ਉਸਦਾ ਨਾਮ ਮੌਤ ਹੋਵੇਗਾ। ਕਿਵੇਂ? ਆਪਾਂ ਕਹਾਂਗੇ ਜੀ ਪੂਰਾ ਸਰੀਰ ਕਿਵੇਂ ਨਹੀਂ ਆਰਾਮ ਕਰਦਾ? ਨਹੀਂ, ਅਸੀਂ ਥੱਕੇ ਆਉਂਦੇ ਹਾਂ, ਨੀਂਦ ਆਵੇਗੀ, ਦਿਮਾਗ ਨੂੰ ਰੈਸਟ ਮਿਲੇਗਾ, ਪਰ ਫੁਰਨਿਆਂ ਨੂੰ ਨਹੀਂ। ਫੁਰਨੇ ਸੁੱਤਿਆਂ ਵੀ ਚੱਲਦੇ ਨੇ, ਸੁਪਨੇ ਦਾ ਰੂਪ ਧਾਰਨ ਕਰਦੇ ਨੇ। ਆਪਾਂ ਥੱਕੇ ਹੋਵਾਂਗੇ, ਸਾਡੇ ਹੱਥ ਪੈਰ ਨਿਢਾਲ ਨੇ, ਸਾਡੀਆਂ ਅੱਖਾਂ ਬੰਦ ਨੇ, ਸਾਡੀ ਜ਼ਬਾਨ ਬੰਦ ਏ, ਪਰ ਗੁਰਮੁਖੋ ਸੁੱਤਿਆਂ ਹੋਇਆਂ ਕਦੀ ਕਿਸੇ ਦੇ ਖੂਨ ਦਾ ਪ੍ਰੈਸ਼ਰ ਬੰਦ ਨਹੀਂ ਹੋਇਆ, ਸੁੱਤਿਆਂ ਹੋਇਆਂ ਦਿਲ ਦੀ ਧੜਕਣ ਬੰਦ ਨਹੀਂ ਹੋਈ, ਸੁੱਤਿਆਂ ਕਦੀ ਸਵਾਸ ਨਹੀਂ ਬੰਦ ਹੋਏ। ਪਰ ਕੀ ਸੁੱਤੇ ਬੰਦੇ ਨੂੰ ਤਰੱਦਦ ਕਰਨਾ ਪੈਂਦਾ, ਮੁਸ਼ੱਕਤ ਕਰਨੀ ਪੈਂਦੀ ਹੈ ਕਿ ਮੇਰੇ ਸੁੱਤਿਆਂ ਦੇ ਸਵਾਸ ਕਿਵੇਂ ਚੱਲਣਗੇ, ਮੇਰੇ ਸੁੱਤਿਆਂ ਦੇ ਖੂਨ ਦਾ ਸਰਕਲ ਕਿਵੇਂ ਚੱਲੇਗਾ, ਮੇਰੇ ਸੁੱਤਿਆਂ ਦਾ ਹਾਰਟ ਕਿਵੇਂ ਕੰਮ ਕਰੇਗਾ? ਅਸੀਂ ਸੌਂ ਵੀ ਜਾਈਏ ਤਾਂ ਸਾਡੀ ਬੋਡੀ ਦਾ ਬਹੁਤ ਸਾਰਾ ਹਿੱਸਾ ਸੁੱਤਿਆਂ ਵੀ ਆਪਣੇ ਆਪ ਵਰਕ ਕਰਦਾ, ਕੰਮ ਕਰਦਾ। ਜੇ ਸੁੱਤਿਆ ਹੋਇਆ ਫਿਜ਼ੀਕਲ ਤਨ ਕੰਮ ਕਰਦਾ ਪਿਆ, ਤੇ ਪਿਆਰਿਓ ਜਿਹੜੇ ਨਾਮ ਜਪਦੇ ਨੇ ਸੁੱਤਿਆਂ ਹੋਇਆ ਉਹਨਾਂ ਦੇ ਅੰਦਰ ਨਾਮ ਵੀ ਆਪਣੇ ਆਪ ਚੱਲਦਾ। ਪਰਮਾਤਮਾ ਦੀ ਖੇਡ ਹੈ ਕਿ ਜਦੋਂ ਇਹਨੂੰ ਜੇ ਸਰੀਰਕ ਤੌਰ 'ਤੇ ਦੇਖੀਏ ਪੂਰਾ ਮੁਕੰਮਲ ਸਰੀਰ ਆਰਾਮ ਨਹੀਂ ਕਰ ਰਿਹਾ, ਆਪਣੇ ਆਪ ਸਰੀਰ ਦਾ ਸਿਸਟਮ ਚੱਲ ਰਿਹਾ। ਹਜ਼ੂਰ ਨੇ ਕਿਹਾ ਭਾਈ ਰਸਨਾ ਨਾਲ ਜਪੇਗਾ ਇਹ ਨਾਮ ਤੇਰੇ ਅੰਦਰ ਜਾਏਗਾ, ਜਿਵੇਂ ਭੋਜਨ ਛਕਿਆ ਹੋਇਆ ਐਨਰਜੀ ਦਿੰਦਾ ਹੈ, ਜਪਿਆ ਹੋਇਆ ਨਾਮ ਤੇਰੇ ਅੰਦਰ ਇੰਨੀ ਤਾਕਤ ਦਏਗਾ ਕਿ ਸੱਚਾਈ ਇਵੇ ਇੱਕ ਜ਼ਬਾਨ ਤੋਂ ਤੇਰੀਆਂ ਸੈਂਕੜੇ ਜ਼ਬਾਨਾਂ ਬਣ ਜਾਣਗੀਆਂ। ਮਹਾਰਾਜ ਸੈਂਕੜੇ ਦੀ ਤਾਂ ਗੱਲ ਛੱਡੋ, ਜਿਹੜੀ ਬਾਬਾ ਜੀ ਨੇ ਜਾਪ ਦੀ ਗੱਲ ਕਹੀ ਹੈ ਨਾ, ਹੁਣ ਆਪਾਂ ਤਾਂ ਦੇਖਦੇ ਹਾਂ। ਵੈਸੇ ਜਪ ਇੱਕ ਯੋਗਾ ਹੈ, ਇਹਦੇ ਵਾਸਤੇ ਮੈਂ ਇਹ ਨਹੀਂ ਕੋਈ ਵੱਖਰੀ ਮਰਿਆਦਾ ਦੀ ਗੱਲ ਕਰ ਰਿਹਾ। ਜਿਸ ਨੇ ਜਾਪ ਕਰਨਾ ਹੈ ਸ਼ੁਰੂ, ਉਹਨੂੰ ਬਹੁਤ ਸਾਰਾ ਪਰਹੇਜ਼ ਰੱਖਣਾ ਪੈਂਦਾ। ਜਾਪ ਕਿਉਂ ਨਹੀਂ ਛੇਤੀ ਅਸਰ ਕਰਦਾ? ਇੱਕ ਤਾਂ ਪਹਿਲੀ ਗੱਲ ਇਹ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ, ਇਹ ਵੀ ਅਸੀਂ ਪੜ੍ਹਨੇ। ਪਰ ਜਿਸ ਨੇ ਨਿੱਠ ਕੇ ਜਾਪ ਕਰਨਾ, ਇਹਨੂੰ ਕਰਮ ਕਾਂਡ ਨਾ ਸਮਝਿਓ, ਮੇਰੀ ਇੱਕ ਬੇਨਤੀ ਹੈ, ਉਹਨੂੰ ਪਹਿਲੀ ਗੱਲ ਇੱਕ ਥਾਂ ਮੁਕਰਰ ਕਰਨੀ ਪਏਗੀ। ਕਿਉਂਕਿ ਜਿਸ ਨੇ ਜਾਪ ਕਰਨਾ ਇੱਕ ਥਾਂ 'ਤੇ, ਥਾਂ ਦਾ ਸੰਬੰਧ ਕੋਠੀ ਨਾਲ ਨਹੀਂ, ਥਾਂ ਦਾ ਸੰਬੰਧ ਭੋਰੇ ਨਾਲ ਨਹੀਂ। ਹਾਂ, ਇਹ ਗੱਲ ਵੱਖਰੀ ਕਿ ਭੋਰੇ ਵਿੱਚ ਟਿਕੇ ਹੋਏ ਉਹਨਾਂ ਮਹਾਂਪੁਰਖਾਂ ਨੇ ਬੰਦਗੀਆਂ ਕੀਤੀਆਂ ਕਿ ਇਕਾਂਤ ਵਿੱਚ ਬੈਠ ਕੇ ਧਰਤੀ 'ਤੇ ਬੈਠਣ ਦਾ ਲਾਭ ਇੰਨਾ ਕਿ ਜਪਦਿਆਂ ਹੋਇਆਂ ਸਰੀਰ ਦੀਆਂ ਤਰੰਗਾਂ ਉਸ ਮਿੱਟੀ ਵਿੱਚ ਸਮਾਉਂਦੀਆਂ ਨੇ, ਅਤੇ ਸੱਚਾਈ ਇਹ ਵੇ ਕੁਝ ਦਿਨਾਂ ਤੋਂ ਬਾਅਦ ਉਸ ਜ਼ਮੀਨ ਵਿੱਚੋਂ ਵੀ ਨਾਮ ਦੀ ਕਿਰਪਾ ਵਰਤਦੀ ਏ। ਅਤੇ ਜਦੋਂ ਬੰਦਾ ਜਿੱਥੇ ਰੋਜ਼ ਬੈਠ ਕੇ ਨਾਮ ਜਪੇਗਾ, ਸੱਚਾਈ ਇਹ ਵੇ ਉਹਦਾ ਅੰਦਰ ਆਪਣੇ ਆਪ ਹੀ ਟਿਕਣ ਲੱਗ ਪੈਂਦਾ। ਕੱਪੜਾ ਵੀ ਅਸਰ ਕਬੂਲਦਾ ਹੈ, ਕਿਉਂ ਨਹੀਂ ਕਬੂਲਦਾ? ਜੇ ਅਸੀਂ ਬਰੀਕੀ ਨਾਲ ਦੇਖੀਏ, ਇਹਨੂੰ ਮੈਂ ਫਿਰ ਅਰਜ਼ ਕਰਾਂ, ਜਿਹੜਾ ਨਹੀਂ ਜਪਦਾ ਉਹਦੇ ਲਈ ਕਰਮ ਕਾਂਡ ਹੈ। ਮਹਾਤਮਾ ਬੁੱਧ ਕੋਲ ਇੱਕ ਵਾਰੀ ਦੋ ਬੰਦੇ ਆਏ ਸਨ। ਮੈਂ ਕਈ ਵਾਰੀ ਇਹ ਸ਼ਬਦ ਦੁਹਰਾਉਂਦਾ ਹਾਂ, ਸਿਆਣੇ ਬੰਦੇ ਮੂਰਖਾਂ ਤੋਂ ਸਮਾਂ ਬਚਾਉਣ ਲਈ ਖਹਿੜਾ ਚੜਾਉਂਦੇ ਨੇ। ਮੂਰਖ ਬੰਦਾ ਸੋਚਦਾ ਇਹਨੇ ਮੇਰੀ ਖਾਂ ਵਿੱਚ ਹਾਂ ਮਿਲਾ ਦਿੱਤੀ ਹੈ। ਅਕਸਰ ਤੁਸੀਂ ਦੇਖੋਗੇ ਕਿ ਸਿਆਣੇ ਬੰਦੇ ਜਾਂ ਤਾਂ ਜ਼ਬਾਨ ਤੋਂ ਚੁੱਪ ਰਹਿਣਗੇ। ਜਿਸ ਬੰਦੇ ਨੇ ਜਗਿਆਸੂ ਬਣਨਾ, ਮੈਂ ਸ਼ਾਇਦ ਰਾਤ ਵੀ ਕਿਤੇ ਇੱਥੇ ਅਰਜ਼ ਕੀਤੀ, ਉਹ ਪਹਿਲਾਂ ਸੁਣਦਾ ਕਹਿੰਦਾ ਨਹੀਂ। ਗਿਆਨੀ ਬੰਦਾ ਪਹਿਲਾਂ ਕਹਿੰਦਾ ਸੁਣਦਾ ਨਹੀਂ, ਪਰ ਜਗਿਆਸੂ ਬੰਦਾ ਸੁਣਦਾ, ਜੇ ਸਮਝ ਨਾ ਪਾਏ ਬਾਅਦ ਵਿੱਚ ਪੁੱਛਦਾ ਹੈ। ਤਾਂ ਹੀ ਸਾਹਿਬ ਨੇ ਕਿਹਾ ਸੰਤ ਮਿਲੇ ਕਿਛ ਸੁਣੀਆਂ ਕਹੀਏ, ਕਿਹਾ ਇਹ ਨਹੀਂ ਕਿਹਾ ਕਹੀਏ ਸੁਣੀਏ। ਕਹਿੰਦੇ ਨੇ ਪਹਿਲਾਂ ਸੁਣ ਤਾਂ ਸਹੀ, ਜਾ ਕੇ ਤੂੰ ਠਰੰਮੇ ਨਾਲ ਗੱਲ ਨੂੰ ਧਿਆਨ ਨਾਲ ਸੁਣ, ਜੇ ਸਮਝ ਨਹੀਂ ਪੈਂਦੀ ਫਿਰ ਕਹੀਏ। ਬਾਬਾ ਜੀ ਨੇ ਤਾਂ ਹੀ ਕਿਹਾ ਜਬ ਲੱਗ ਦੁਨੀਆ ਰਹੀ ਹੈ ਨਾਨਕੀ ਸੁਣੀਏ ਕਿਛ ਕਹੀਏ। ਪਹਿਲਾਂ ਸੁਣ ਭਾਈ, ਸੁਣ ਤੋਂ ਬਾਅਦ ਕਹੀ, ਕਿਉਂਕਿ ਪਰਮਾਤਮਾ ਨੇ ਜਿਹੜੇ ਕੰਨ ਦਿੱਤੇ ਨੇ, ਪਹਿਲਾਂ ਮਾਂ ਦੀ ਆਵਾਜ਼ ਕੰਨਾਂ ਵਿੱਚ ਪਈ ਅਤੇ ਜ਼ਬਾਨ ਬਾਅਦ ਵਿੱਚ ਬੋਲਣ ਲੱਗੀ। ਪਹਿਲਾਂ ਸੁਣਿਆ ਬਾਅਦ ਵਿੱਚ ਬੋਲਿਆ ਹੈ। ਉਹ ਮਹਾਤਮਾ ਬੁੱਧ ਕੋਲ ਕੋਈ ਸੱਜਣ ਆਏ, ਪ੍ਰਕਰਨ ਇਹਦੇ ਨਾਲ ਨਹੀਂ ਮਿਲਦਾ। ਵੈਸੇ ਮੈਂ ਅਰਜ਼ ਕਰਨੀ ਚਾਹੁੰਦਾ ਕਿ ਜੀਵਨ ਕਮਾਉਣਾ ਅਤੇ ਗੱਲ ਕਰਨੀ ਦੋਨਾਂ 'ਚ ਬੜਾ ਅੰਤਰ ਜੇ। ਉਹਨਾਂ ਨੂੰ ਕਿਸੇ ਹੀ ਪੁੱਛਿਆ ਸੀ, ਕਹਿਣ ਲੱਗਾ ਮਹਾਤਮਾ ਬੁੱਧ ਨੂੰ ਕਿ ਪਰਮਾਤਮਾ ਹੈ? ਜਦੋਂ ਇਹਨੇ ਸਵਾਲ ਕੀਤਾ ਪਰਮਾਤਮਾ ਹੈ, ਮਹਾਤਮਾ ਬੁੱਧ ਨੇ ਮੁਸਕਰਾ ਕੇ ਕਿਹਾ ਤੈਨੂੰ ਕਿਸ ਅਗਿਆਨੀ ਨੇ ਕਹਿ ਦਿੱਤਾ ਉਹ ਨਹੀਂ, ਉਹ ਹੈ। ਹਾਲਾਂਕਿ ਆਪ ਨੂੰ ਪਤਾ ਹੈ ਬੁੱਧ ਦੀ ਫਿਲੋਸਫੀ, ਬੋਧੀਆਂ ਦੀ ਉਹ ਸਵੀਕਾਰ ਨਹੀਂ ਕਰਦੇ, ਕਰਮ ਨੂੰ ਪ੍ਰਧਾਨਤਾ ਦਿੰਦੇ ਨੇ। ਉਹਨੇ ਕਿਹਾ ਤੈਨੂੰ ਕਿਸੇ ਨੇ ਕਹਿ ਦਿੱਤਾ ਵੀ ਉਹ ਨਹੀਂ? ਉਹਨੇ ਕਿਹਾ ਮੈਨੂੰ ਯਕੀਨ ਸੀ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ। ਥੋੜ੍ਹੀ ਦੇਰ ਬਾਅਦ ਦੂਸਰਾ ਆਇਆ, ਉਹਨੇ ਆ ਕੇ ਕਿਹਾ ਮਹਾਤਮਾ ਬੁੱਧ ਨੂੰ ਕਿ ਆਪ ਜੀ ਇਸ ਬਾਰੇ ਕੀ ਰਾਏ ਰੱਖਦੇ ਹੋ ਕਿ ਪਰਮਾਤਮਾ ਨਹੀਂ? ਉਹਨੇ ਕਿਹਾ ਬਿਲਕੁਲ ਨਹੀਂ। ਅਤੇ ਚਚੇਰਾ ਭਰਾ ਆਨੰਦ ਕੋਲ ਬੈਠਾ ਸੀ, ਉਹਨੇ ਕਿਹਾ ਮਹਾਤਮਾ ਬੁੱਧ ਨੂੰ ਇਹ ਕੀ ਮਾਜਰਾ? ਪਹਿਲਾਂ ਆਇਆ ਤੁਸੀਂ ਕਿਹਾ ਵੀ ਪ੍ਰਭੂ ਹੈ, ਅਤੇ ਦੂਜਾ ਆਇਆ ਤੁਸੀਂ ਕਹਿ ਦਿੱਤਾ ਨਹੀਂ। ਉਹਨਾਂ ਹੱਸ ਕੇ ਕਿਹਾ ਇਹਨਾਂ ਦੋਨਾਂ ਦਾ ਵਾਸਤਾ ਪਰਮਾਤਮਾ ਨਾਲ ਨਹੀਂ, ਇਹ ਤਾਂ ਸਿਰਫ ਮੋਹਰ ਲਵਾਉਣ ਵਾਸਤੇ ਆਏ ਨੇ, ਮਹਾਤਮਾ ਬੁੱਧ ਸਾਡੇ ਨਾਲ ਸਹਿਮਤ ਹੈ, ਇਹਨਾਂ ਦਾ ਕੋਈ ਰੱਬ ਨਾਲ ਵਾਸਤਾ ਨਹੀਂ। ਕਹਿਣ ਲੱਗੇ ਜਿਹੜਾ ਨਹੀਂ ਵਾਲਾ ਸੱਚਮੁੱਚ ਉਹ ਵੀ ਚੁੱਪ ਕਰ ਜਾਂਦਾ ਹੈ, ਅਤੇ ਹੈ ਚੁੱਪ ਹੀ ਦੋਨੋਂ। ਜਿਹੜਾ ਨਹੀਂ ਵਾਲਾ ਉਹਨੂੰ ਲੱਭਦਾ ਕੁਛ ਨਹੀਂ, ਉਹ ਤਾਂ ਚੁੱਪ ਕਰ ਜਾਂਦਾ, ਅਤੇ ਜਿਹੜਾ ਮੰਨਦਾ ਉਹ ਪਹੁੰਚ ਉੱਥੇ ਜਾਂਦਾ, ਉਹ ਬੋਲਣ ਜੋਗਾ ਕੁਝ ਨਹੀਂ ਰਹਿੰਦਾ। ਹੈਣ ਤਾਂ ਦੋਨੇ ਚੁੱਪ ਨਾ। ਕਹਿਣ ਲੱਗੇ ਇਹਨਾਂ ਦਾ ਕੋਈ ਵਾਸਤਾ ਨਹੀਂ। ਹੁਣ ਰਸਨਾ ਨਾਲ ਕੀਤਾ ਹੋਇਆ ਜਾਪ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹੋ ਉਹਨਾਂ ਦੀ ਉਹ ਪੌੜੀ ਕਿ ਅੱਜ ਪ੍ਰਕਰਨ ਹੈ ਜਪ ਮਨ ਵੈਸੇ ਮਰਜ ਕਰ ਰਿਹਾ ਹੈ ਮਨ ਲੈ ਸੰਬੰਧਿਤ ਅੱਗੇ ਤੁਰਾਂਗੇ ਆਪਾਂ ਗੱਲ ਕੀਤੀ ਜ਼ਬਾਨ ਤੋਂ ਮਹਾਰਾਜ ਜੀ ਨੇ ਕਿਹਾ ਭਾਈ ਜੇ ਪਰਮਾਤਮਾ ਦੇ ਘਰ ਵੀ ਚੜ੍ਹਨਾ ਹੀ ਪਹੁੰਚਣਾ ਹੀ ਤਾਂ ਕੁਝ ਸਟੈਪ ਨੇ ਕੁਝ ਪੌੜੀਆਂ ਨੇ ਇਹ ਪੌੜੀਆਂ ਚੜ੍ਹ ਜਾਏਗਾ ਅਤੇ ਅਭੇਦ ਹੋ ਜਾਏਗਾ ਮਹਾਰਾਜ ਉਹ ਪੌੜੀਆਂ ਕਿਹੜੀਆਂ ਕਹਿਣ ਲੱਗੇ ਜਾਪ ਸ਼ੁਰੂ ਕਰ ਕੋਈ ਵੀ ਸ਼ਬਦ ਜਪਦਾ ਹੈ ਕੋਈ ਦੇਖੋ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਅਸੀਂ ਕਹਿੰਦੇ ਨੇ ਸ਼ਬਦ ਦੀ ਸਿੱਧੀ ਕੀਤੀ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਤਾਂ ਸਾਰੀ ਪਹਿਲਾਂ ਸਿੱਧ ਨੇ ਬੰਦਾ ਕੌਣ ਹੈ ਸ਼ਬਦ ਦੀ ਸਿੱਧੀ ਕਰਨ ਵਾਲਾ ਇਹ ਤਾਂ ਪਹਿਲਾਂ ਹੀ ਮਾਲਕ ਦੀ ਕਿਰਪਾ ਹੈ ਕੋਈ ਬਚਨ ਪੜ੍ਹਦਾ ਗੁਰਮੰਤਰ ਜਪਦਾ ਮੂਲ ਮੰਤਰ ਜਪਦਾ ਉਹ ਇਕਾਂਤ ਥਾਂ 'ਤੇ ਬੈਠਾ ਸਿਮਰਨ ਕਰ ਰਿਹਾ ਉਹਦੇ ਬਸਤਰ ਵੀ ਨਾਮ ਦਾ ਅਸਰ ਕਬੂਲਦੇ ਨੇ ਜੇ ਇੱਕ ਰੋਗੀ ਉਹਦੇ ਸਰੀਰ ਵਿੱਚ ਲੱਗਿਆ ਹੋਇਆ ਰੋਗ ਡਾਕਟਰ ਸਰਜਰੀ ਕਰਦੇ ਆ ਕਿਉਂ ਕੱਪੜੇ ਚੇਂਜ ਕਰਦੇ ਆ ਆਪਾਂ ਕਿਸੇ ਆਮ ਤੌਰ 'ਤੇ ਕਿਸੇ ਦਾ ਬਹੁਤ ਸੀਰੀਅਸ ਓਪਰੇਸ਼ਨ ਹੋਇਆ ਹੋਵੇ ਸਾਨੂੰ ਸਾਡੇ ਕੱਪੜਿਆਂ ਉੱਤੇ ਕਿਉਂ ਉਹ ਵੱਖਰੇ ਕੱਪੜੇ ਪਹਿਨਾਉਂਦੇ ਨੇ ਉਹਦਾ ਮਤਲਬ ਕਿ ਕਿਤੇ ਸਾਡੇ ਤਨ ਦੇ ਕੱਪੜਿਆਂ ਨਾਲ ਵੀ ਉਸ ਬੰਦੇ ਦੀ ਬਿਮਾਰੀ ਫੈਲ ਨਾ ਜਾਏ ਉਸ ਨੂੰ ਕੋਈ ਰੋਗ ਜ਼ਿਆਦਾ ਨਾ ਵੱਧ ਜਾਏ ਹੁਣ ਕੱਪੜਾ ਤਾਂ ਸਾਫ਼ ਪਾ ਕੇ ਗਏ ਹਾਂ ਜੇ ਕੱਪੜੇ ਵਿੱਚ ਕੀਟਾਣੂ ਲੁਕੇ ਨੇ ਉਹ ਬਿਮਾਰੀ ਪੈਦਾ ਕਰ ਸਕਦੇ ਨੇ ਅਤੇ ਜਿਹੜਾ ਬੰਦਾ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦਾ ਜਿਸ ਕੱਪੜੇ 'ਤੇ ਬੈਠ ਕੇ ਭਗਤੀ ਕਰਦਾ ਨਾਮ ਦਾ ਅਸਰ ਉਹਦੇ ਉੱਤੇ ਵੀ ਹੋ ਜਾਂਦਾ ਸਤਿਗੁਰੂ ਨੇ ਬਾਣੀ 'ਚ ਫੁਰਮਾਇਆ ਕਹਿਣ ਲੱਗੇ ਭਗਤ ਜਨਾ ਕਾ ਲੂਗਰਾ ਓਟ ਨਗਰ ਨਾ ਹੋਈ ਤਾਂ ਕੱਪੜੇ ਹੀ ਨਾ ਸਾਕਤ ਸਿਰ ਪਉ ਰੇਸ਼ਮੀ ਪੈਰਤ ਪਤ ਖੋਈ ਕਹਿੰਦੇ ਨੇ ਭਗਤੀ ਕਰਨ ਵਾਲਾ ਪਾਟੀ ਕੰਬਲੀ ਦੇਦਾ ਚੇਤੇ ਰੱਖੀ ਉਹਦੀ ਪਾਟੀ ਕੰਬਲੀ ਦੀਆਂ ਤੰਦਾਂ ਵਿੱਚ ਵੀ ਨਾਮ ਪਿਆ ਹੋਇਆ ਹੈ ਗੁਰੂ ਸਾਹਿਬ ਨੂੰ ਪੁੱਛੀਏ ਨਾਮ ਬਾਰੇ ਅਤੇ ਸਾਹਿਬ ਨੇ ਕਿਹਾ ਇੰਨਾ ਜਪ ਕਰ ਕਿ ਇੱਕ ਦੂ ਜੀਵੋਂ ਲੱਖ ਹੋ ਹੈ ਇਹ ਜਾਪ ਹੈ ਇਹ ਸਿਮਰਨ ਕਹਿ ਇਤਨਾ ਇੱਕ ਦੂ ਜੀਵੋ ਲੱਖ ਹੋ ਹੈ ਲੱਖ ਹੋਵੇਂ ਲਖਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇਹ ਤਰ੍ਹਾਂ ਪੱਤ ਪੌੜੀਆਂ ਚੜ੍ਹੀਐ ਹੋਏ 21 ਮਹਾਰਾਜ ਕਹਿੰਦੇ ਆਹ ਨੇ ਪੌੜੀਆਂ ਪਤੀ ਦੇ ਰੱਬ ਦੇ ਘਰ ਨੂੰ ਜਾਣੀਆਂ ਇੰਨਾ ਜਪ ਹੁਣ ਸਵਾਲ ਉੱਠੇਗਾ ਵੀ ਇਹ ਤਾਂ ਖਿਆਲ ਨਹੀਂ ਕਿਤੇ ਵੀ ਇੱਕ ਤੋਂ ਲੱਖ ਹੋ ਜਾਣ ਲੱਖ ਤੋਂ 20 ਲੱਖ ਹੋ ਜਾਏ ਅਤੇ 20 ਲੱਖ ਜ਼ਬਾਨ ਇੱਕ ਇੱਕ ਜ਼ਬਾਨ ਲੱਖ ਲੱਖ ਗੇੜਾ ਦਰਥ ਵਾਰੀ ਕਰਾਂਗੇ ਲੱਖ ਲੱਖ ਵਾਰੀ ਗੁਰੂ ਨੂੰ ਪਰਮਾਤਮਾ ਨੂੰ ਜਪੇ ਇਹ ਗੁਰਮੁਖੋ ਖਿਆਲ ਨਹੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਨੇ ਜਦੋਂ ਜਪਜੀ ਸਾਹਿਬ ਦਾ ਟੀਕਾ ਕੀਤਾ ਤਾਂ ਕਿਉਂਕਿ ਉਹਨਾਂ ਦਾ ਜਿਹੜਾ ਬੰਦਾ ਜਪਜੀ ਸਾਹਿਬ ਦਾ ਟੀਕਾ ਟੇਕ ਕੇ ਪੜ੍ਹ ਜਾਊ ਨਾ ਮੇਰਾ ਖਿਆਲ ਹੈ ਵੀ ਉਹਦੇ ਅੰਦਰ ਦੀ ਤਸੱਲੀ ਹੋ ਜਾਏਗੀ ਕਿਉਂਕਿ ਉਹਨਾਂ ਜਦੋਂ ਟੀਕਾ ਕੀਤਾ ਉਹਦੇ ਵਿੱਚ ਜੋ ਕੁਝ ਹੈ ਉਹ ਪ੍ਰੈਕਟੀਕਲ ਹੈ ਅਤੇ ਸੱਚਮੁੱਚ ਆਮ ਵਿਦਵਾਨ ਇਹਦਾ ਅਰਥ ਇਹੀ ਕਰਦੇ ਨੇ ਕਿ ਇੰਨਾ ਵੀ ਜਪ ਕਰ ਲਈਏ ਅਤੇ ਤਾਂ ਵੀ ਗੱਲ ਨਹੀਂ ਬਣਦੀ ਨੰਨਾ ਤਾਂ ਕਿਤੇ ਇੱਥੇ ਆਇਆ ਹੀ ਨਹੀਂ ਮਹਾਰਾਜ ਜੀ ਨੇ ਤਾਂ ਕਿਹਾ ਇਹ ਤਰ੍ਹਾਂ ਪੱਤ ਪੌੜੀਆਂ ਇਹ ਤਾਂ ਰਸਤਾ ਹੈ ਇਸ ਢੰਗ ਨਾਲ ਉੱਤੇ ਚੜ੍ਹ ਉਹਨਾਂ ਨੇ ਕਿਹਾ ਭਾਈ ਇੱਕ ਤੋਂ ਲੱਖ ਕਿਵੇਂ ਬਣਦੀ ਏ ਲੱਖ ਤੋਂ 20 ਲੱਖ ਕਿਵੇਂ ਬਣਦੀ ਏ ਅਤੇ 20 ਲੱਖ ਵਿੱਚੋਂ ਇੱਕੋ ਵਾਰੀ ਗੇੜਾ ਵਾਹਿਗੁਰੂ ਕਿਵੇਂ ਬੋਲਿਆ ਜਾਂਦਾ ਜਗਦੀਸ਼ ਕਿਵੇਂ ਬੋਲਿਆ ਜਾਂਦਾ ਉਹ ਕਹਿੰਦੇ ਨੇ ਜਦੋਂ ਰਸਨਾ ਨਾਲ ਜਪਦਿਆਂ ਜਪਦਿਆਂ ਨਾਮ ਦਾ ਸੰਚਾਰ ਅੰਦਰ ਹੋਣ ਲੱਗ ਪੈਂਦਾ ਇੰਨੀ ਮਾਲਕ ਦੀ ਕਿਰਪਾ ਵਰਦੀ ਏ ਇੱਕ ਘੜੀ ਐਸੀ ਆਉਂਦੀ ਏ ਜਦੋਂ ਜਗਿਆਸੂ ਜ਼ਬਾਨ ਨਾਲ ਇੱਕ ਵਾਰੀ ਕਹਿੰਦਾ ਵਾਹਿਗੁਰੂ ਉਹਦਾ ਪੂਰੇ ਦਾ ਰੋਮ ਰੋਮ ਪੁਕਾਰ ਕੇ ਕਹਿੰਦਾ ਵਾਹਿਗੁਰੂ ਕਹਿਣ ਲੱਗੇ ਸੱਚਾਈ ਇਵੇਂ ਤਾਂ ਰੋਮ ਰੋਮ ਗਾਉਣ ਵਾਲੀ ਅਵਸਥਾ ਹੈ ਜਿੱਥੇ ਰੋਮ ਰੋਮ ਜਾਪ ਬਣ ਜਾਂਦਾ ਹੈ ਜਿਹਨੂੰ ਸਾਹਿਬ ਨੇ ਕਿਹਾ ਗੁਰਮੁਖ ਰੋਮ ਰੋਮ ਖਰ ਧਿਆਵੈ ਪਰ ਕਰਨ ਵਿੱਚ ਰਹਾਂ ਪਹਿਲਾ ਹੈ ਰਸਨਾ ਨਾਲ ਜਪਣਾ ਉਸ ਤੋਂ ਬਾਅਦ ਹੈ ਕਿ ਰਸਨਾ ਬੰਦ ਹੋ ਜਾਏ ਅਤੇ ਬਿਨਾਂ ਬੁੱਲ ਖਿਲਿਆਂ ਅੰਦਰ ਜਾਪ ਚੱਲੇ ਉਹਨੂੰ ਭਾਈ ਸਾਹਿਬ ਨੇ ਕਿਹਾ ਕਹਿਣ ਲੱਗੇ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ ਸ਼ਬਦ ਜਪਦਾ ਪਿਆ ਬੁੱਲ ਨਹੀਂ ਖਿਲਦੇ ਉਹ ਚੁੱਪ ਚਬੋਲਾ ਨਾਮ ਚੱਲ ਰਿਹਾ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਇਹਨੂੰ ਚੁੱਪ ਪ੍ਰੀਤ ਕਿਹਾ ਹੈ ਚੁੱਪ ਸਿਮਰਨ ਕਿਹਾ ਹੈ ਹੁਣ ਉਹੀ ਚੁੱਪ ਜਿਹੜਾ ਸਿਮਰਨ ਹੈ ਜ਼ਬਾਨ ਵੀ ਬੰਦ ਹੋ ਗਈ ਬੁੱਲ ਵੀ ਬੰਦ ਨੇ ਕੰਠ ਵੀ ਬੰਦ ਹੈ ਉਹ ਸਿਮਰਨ ਖਿਰਦੇ ਵੀ ਚਲਾ ਜਾਏ ਇਹਨੂੰ ਸਾਹਿਬ ਨੇ ਫਰਮਾਇਆ ਬਿਨ ਜੇਵਾ ਜੋ ਜਪੈ ਖਿਆਏ, ਜਿਹੜਾ ਜ਼ਬਾਨ ਤੋਂ ਬਿਨਾਂ ਜਪੇ, ਸਿਮਰਨ ਤੋਂ ਬਿਨਾਂ, ਵਾਹਿਗੁਰੂ ਰਸਨਾ ਨੂੰ ਚਲਾਉਣ ਤੋਂ ਬਿਨਾਂ ਜਪੇ, ਉਹੀ ਸਿਮਰਨ ਰਸਨਾ ਤੋਂ ਖਿਰਦੇ ਵਿੱਚ, ਖਿਰਦੇ ਤੋਂ ਰੋਮ ਰੋਮ ਵਿੱਚ, ਗੁਰਮੁਖੋ ਰੋਮ ਰੋਮ ਤੋਂ ਬਾਅਦ ਜੋ ਕੋਈ ਚੁਗਿਰਦੇ ਦੇਖਦਾ ਹੈ ਜਿਹਦੇ ਅੰਦਰ ਨਾਮ ਚੱਲ ਪਏ, ਉਹਨੂੰ ਹਰ ਇੱਕ ਵਿੱਚੋਂ ਨਾਮ ਹੀ ਸੁਣਾਈ ਦਿੰਦਾ ਹੈ। ਉਹ ਫਿਰ ਸਾਹਿਬ ਨੇ ਕਿਹਾ ਇਕੱਲਾ ਜ਼ਬਾਨ ਦਾ ਜਪ ਨਹੀਂ, ਉਹ ਤਾਂ ਇੱਥੋਂ ਤੱਕ ਪਹੁੰਚ ਜਾਂਦਾ ਹੈ ਹਜ਼ੂਰ ਦੇ ਬਚਨਾਂ ਮੁਤਾਬਕ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪ ਦਿਖੈ ਨਹੀਂ ਹੋਰ। ਜਾਪ ਸਾਹਿਬ ਜੀ ਦੇ ਕਥਨ ਮੁਤਾਬਕ ਹਜ਼ੂਰ ਦੇ ਬਚਨ ਕਿ ਤਰਭਵਨ ਮਖੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਜੰਗਲ ਦੇ ਤਿਨਕੇ ਵੀ। ਇਹਨੂੰ ਬਾਬਾ ਸਾਹਿਬ ਨੇ ਕਿਹਾ ਹਉਂ ਬਲਖਾਰੀ ਤਿੰਨਾਂ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਪਰ ਜਦੋਂ ਅਸੀਂ ਇਹ ਰਸਨਾ ਨਾਲ ਜਪਾਂਗੇ ਤੇ ਇਹ ਮਨ ਤੱਕ ਪਹੁੰਚੇਗਾ, ਇਹ ਫੁਰਨਾ ਰੂਪ ਹੋ ਜਾਏਗਾ। ਜਿਵੇਂ ਮਨ ਵਿੱਚ ਸੁੱਤੇ ਸੁੱਧ ਫੁਰਨੇ ਨੇ, ਉਸ ਮਨ ਵਿੱਚੋਂ ਸਿਰਫ ਸਿਮਰਨ ਬਣ ਜਾਏਗਾ। ਇਸ ਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ ਭਾਈ ਜੇ ਇਹਨੂੰ ਰੋਜ਼ ਜਪੇ, ਇਹਨੂੰ ਧਿਆਏ, ਮੈਂ ਸਮਾਪਤੀ ਕਰਨ ਲੱਗਾ, ਇਹਦਾ ਫਲ ਕੀ ਮਿਲੇਗਾ? ਇਹਦਾ ਫਲ ਇਹ ਵੇ, ਸਾਹਿਬ ਕਹਿੰਦੇ ਨੇ ਕਿ ਇੱਕ ਤਾਂ ਨਾਮ ਜਪੇਗਾ, ਤੇਰੀ ਜ਼ਬਾਨ ਨੂੰ ਕਿਤੇ ਵੀ ਗੁਰੂ ਝੂਠਿਆਂ ਨਹੀਂ ਪੈਂਦਾ ਹੈਗਾ। ਹਜ਼ੂਰ ਦੇ ਬਚਨ ਨੇ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਮਨ ਮੇਰੇ ਕਿਹਾ ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਦੇਖੋ ਸ਼ਬਦ ਮਨ ਹੀ ਵਰਤਿਆ, ਜਪ ਮਨ ਸਤ ਨਾਮ, ਸਦਾ ਸਤ ਨਾਮ। ਸਾਹਿਬ ਕਹਿੰਦੇ ਨੇ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੋਗਵਾਏ, ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ, ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਸਭ ਨਾਵੇਂ ਅੱਗੇ ਆਣ ਨਿਵਾਹੇ। ਹੁਣ ਉਸ ਨਾਮ ਨੂੰ ਅਖੀਰਲੀ ਬੇਨਤੀ ਹੈ, ਨਾਮ ਨੂੰ ਜਪਣ ਦਾ ਤਰੀਕਾ। ਹੁਣ ਠੀਕ ਹੈ, ਮਹਾਂਪੁਰਖ ਆਪਣੇ ਢੰਗ ਤਰੀਕੇ ਨਾਲ ਦੱਸੀ ਗਏ ਵੀ ਇਸ ਤਰ੍ਹਾਂ ਜਪ ਲੈ। ਮੈਂ ਸਿੱਧੀ ਜੀ ਗੱਲ ਕਰਾਂ, ਦੇਖੋ ਜਦੋਂ ਜ਼ਿਮੀਂਦਾਰ ਫਸਲ ਬੀਜਦਾ ਨਾ, ਆ ਝੋਨਾ ਵੱਢਿਆ ਜਾਣਾ ਅਤੇ ਕਣਕ ਦੇ ਛੱਟਾ ਵੀ ਆਪਾਂ ਦਿੰਦੇ ਹਾਂ। ਕਦੀ ਕਿਸੇ ਜ਼ਿਮੀਂਦਾਰ ਨੇ ਕਿਹਾ ਛੱਟੇ ਆਪਾਂ ਦਿੰਦੇ ਰਹੇ ਹਾਂ ਕਿ ਘੱਟੋ ਘੱਟ ਵੇਖ ਲਓ ਕਿ ਛੱਟਾ ਦੇਣ ਤੋਂ ਪਹਿਲਾਂ ਕਣਕ ਦੇ ਦਾਣਿਆਂ ਦਾ ਮੂੰਹ ਜਿਹੜਾ ਉਹ ਉਤਾਂਹ ਹੋਵੇ। ਛੱਟਾ ਦੇਣ ਵਾਲਾ ਇਹ ਨਹੀਂ ਦੇਖਦਾ ਕਿ ਦਾਣਾ ਪੁੱਠਾ ਡਿੱਗਾ ਸਿੱਧਾ ਡਿੱਗਾ, ਉਹ ਕਹਿੰਦਾ ਜ਼ਮੀਨ ਵਿੱਚ ਵੱਤਰ ਹੋਵੇ, ਤਾਕਤ ਹੋਵੇ ਅਤੇ ਦਾਣੇ ਵਿੱਚ ਅੰਕੁਰ ਪੈਦਾ ਕਰਨ ਦੀ ਸ਼ਕਤੀ ਹੋਵੇ, ਪੁੱਠਾ ਸਿਰ ਡਿੱਗ ਪਏ ਸਿੱਧਾ ਡਿੱਗ ਪਏ, ਪੇਡਾ ਆਪਣੇ ਆਪ ਹੀ ਨਿਕਲ ਆਉਂਦਾ ਹੈ। ਪਿਆਰਿਓ, ਜੇ ਅੰਦਰ ਦੀ ਭਾਵਨਾ ਦੀ ਹੋਵੇ ਧਰਤੀ, ਸ਼ਰਧਾ ਦੀ ਹੋਵੇ ਧਰਤੀ, ਅੰਦਰ ਗੁਰੂ ਅਤੇ ਅਤੁੱਟ ਭਰੋਸੇ ਦੀ ਹੋਵੇ ਰੁੱਤ, ਅਤੇ ਸੱਚਾਈ ਇਵੇ ਭਾਵੇਂ ਬੋਲ ਕੇ ਜਪ ਲਈ, ਭਾਵੇਂ ਚੌਂਕੜਾ ਮਾਰ ਕੇ ਜਪ ਲਈ, ਭਾਵੇਂ ਲੰਮਿਆਂ ਪੈ ਕੇ ਜਪ ਲਈ, ਸੱਚਾਈ ਇਵੇ ਜਿਵੇਂ ਵੀ ਜਪੇਗਾ ਬੀਜ ਜ਼ਰੂਰ ਉੱਗੇਗਾ। ਬੀਜ ਦਾ ਪਾਸਾ ਕੋਈ ਦੇਖਦਾ? ਫਿਰ ਗੁਰੂ ਜੀ ਨੇ ਤਾਂ ਇੱਕ ਸਿੱਧੀ ਜੀ ਗੱਲ ਕਹੀ, ਕਹਿਣ ਲੱਗੇ ਜਪਣ ਲੱਗਿਆਂ ਬਸ ਇੱਕ ਕੰਮ ਕਰੀ, ਧਿਆਨ ਦੇਈ। ਉਹ ਸ਼ਬਦ ਮਨ ਦੇ ਜਪ ਬਾਰੀ ਹੈ, ਉਹ ਉਦਾਹਰਨ ਵੀ ਸਾਡੀ ਪਿੰਡਾਂ ਨਾਲ ਘਰਾਂ ਨਾਲ ਸੰਬੰਧਿਤ। ਮਹਾਰਾਜ ਕਹਿੰਦੇ ਨੇ ਜਦੋਂ ਜਪਣਾ ਨਾ, ਜੇ ਸੱਚਮੁੱਚ ਤੱਤ ਕੱਢਣਾ। ਹੁਣ ਇੱਕ ਦੇਖੋ ਵੇਖਾਂ ਵੇਖੀ ਵੀ ਸਾਡੇ ਕੰਮ ਇਹੋ ਜਿਹੇ ਚੱਲਦੇ, ਕਈ ਵਾਰੀ ਮਨ ਕਹਿੰਦਾ ਵੀ ਜਿਸ ਬੰਦੇ ਨੇ ਨਾ ਟਿੱਕ ਕੇ ਜਪ ਕੀਤਾ, ਜਾਪ ਜੇ ਸੱਚਮੁੱਚ ਤੱਤ ਕੱਢਣਾ। ਹੁਣ ਇੱਕ ਦੇਖੋ ਵੇਖਾਂ ਵੇਖੀ ਵੀ ਸਾਡੇ ਕੰਮ ਇਹੋ ਜਿਹੇ ਚੱਲਦੇ, ਕਈ ਵਾਰੀ ਮਨ ਕਹਿੰਦਾ ਵੀ ਜਿਸ ਬੰਦੇ ਨੇ ਨਾ ਟਿੱਕ ਕੇ ਜਪ ਕੀਤਾ, ਜਾਪ ਕੀਤਾ, ਘੰਟਾ ਦੋ ਘੰਟੇ ਸਿਮਰਨ ਕੀਤਾ, ਉਹ ਬਾਹਰ ਨਿਕਲੇ ਨਾ, ਉਹ ਛੇਤੀ ਕੀਤਿਆਂ ਹੱਸੇਗਾ ਨਹੀਂ, ਚੰਚਲਤਾਈ 'ਚ ਬੋਲੇਗਾ ਨਹੀਂ, ਅਤੇ ਜਿਹੜਾ ਅੰਦਰ ਬੈਠਾ ਵਾਹਿਗੁਰੂ 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 ਬਾਹਰ ਜਾ ਕੇ ਜੋੜਿਆਂ 'ਚ ਖੀਕਣੀਆਂ ਪਾਈ ਜਾਏ, ਹੱਸੀ ਜਾਏ, ਮੇਰਾ ਖਿਆਲ ਉਹ ਗਲੇ ਤੱਕ ਹੀ ਖੇਡੇ, ਅੰਦਰ ਨਹੀਂ ਗਈ ਅਜੇ। ਅੰਦਰ ਗਿਆ ਹੋਇਆ ਸਿਮਰਨ ਬੰਦੇ ਨੂੰ ਬੋਲਣ ਦਿੰਦਾ? ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸਾਇਣ ਚੁਨੜੀ ਰੱਤੀ ਲਾਲ ਲਵਾਏ ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ। ਕਿਵੇਂ ਕੋ ਬੰਦਾ ਬੋਲ ਸਕਦਾ ਉੱਚਾ? ਪਰ ਗੁਰੂ ਸਾਹਿਬ ਨੇ ਇੱਕ ਗੱਲ ਕਹੀ, ਕਹਿਣ ਲੱਗੇ ਭਾਈ ਇੱਕ ਕੰਮ ਕਰੀ, ਜਾਪ ਕਰਦਿਆਂ ਨਾ ਜਿਵੇਂ ਬੀਬੀ ਦੁੱਧ ਰੜਕਦੀ ਹੈ, ਉਹ ਵੀ ਜਪ ਨਾਲ ਹੀ ਸੰਬੰਧਿਤ। ਦੁੱਧ ਰੜਕਦੀ ਆ, ਆਹ ਮਸ਼ੀਨ ਦੂਜੀ ਨਹੀਂ ਆ, ਬਿਜਲੀ ਵਾਲੀ ਨਹੀਂ, ਪੁਰਾਣੀ ਮਧਾਣੀ ਇੱਟੀਆਂ ਅਤੇ ਨੇਹੀ। ਕਹਿੰਦੇ ਨੇ ਜਿਵੇਂ ਉਹ ਦੁੱਧ ਰੜਕਦੀ ਏ, ਲੱਕੜ ਦਾ ਫੁੱਲ ਹੈ ਮਧਾਣੀ ਦੇ ਬਿਲਕੁਲ ਥੱਲੇ, ਨੇਤਰਾ ਅਸੀਂ ਰੱਸੀ ਦਾ ਕਹਿੰਦੇ, ਨੇਤਰਾ ਉਹਨੇ ਮਧਾਣੀ ਦੇ ਚਾਰ ਚੁਫੇਰੇ ਪਾਇਆ ਅਤੇ ਗੁੱਲੀਆਂ ਨੂੰ ਲੱਕੜ ਦੀਆਂ ਇੱਟੀਆਂ ਨੂੰ ਉਹ ਜਦੋਂ ਰਿੜਕਦੀ ਹੈ ਨਾ, ਫੁੱਲ ਅੱਗੇ ਪਿੱਛੇ ਘੁੰਮਦਾ ਹੈ ਅਤੇ ਉਹ ਇੱਟੀਆਂ ਨੂੰ ਓਨੀ ਦੇਰ ਤੱਕ ਹੱਥੋਂ ਨਹੀਂ ਛੱਡਦੀ ਜਿੰਨੀ ਦੇਰ ਤੱਕ ਤੱਤ ਨਾ ਬਾਹਰ ਆ ਜਾਏ। ਕਹਿਣ ਲੱਗੇ ਭਾਈ ਜਾਪ ਵਿੱਚ ਆਪਣੀ ਜ਼ਬਾਨ ਨੂੰ ਬਣਾ ਮਧਾਣੀ ਦਾ ਫੁੱਲ, ਇਹਨੂੰ ਲੱਕੜ ਦਾ ਬਣਾ ਫੁੱਲ ਦੀ ਤਰ੍ਹਾਂ, ਅਤੇ ਜਿਵੇਂ ਲੱਕੜ ਦਾ ਫੁੱਲ ਅੱਗੇ ਪਿੱਛੇ ਜਾਂਦਾ ਅਤੇ ਜਿਹੜੀ ਮਸ਼ੀਨੀ ਮਧਾਣੀ ਉਹ ਵੀ ਤਾਂ ਅੱਗੇ ਪਿੱਛੇ ਘੁੰਮਦੀ ਹੈ ਨਾ। ਕਹਿਣ ਲੱਗੇ ਇਸ ਤਰ੍ਹਾਂ ਜਪ ਕਿ ਜਿਵੇਂ ਮਧਾਣੀ ਅੱਗੇ ਪਿੱਛੇ ਘੁੰਮਦੀ ਏ ਅਤੇ ਜਿੰਨੀ ਦੇਰ ਤੱਕ ਤੱਤ ਮੱਖਣ ਬਾਹਰ ਨਾ ਨਿਕਲੇ, ਸਵਾਣੀ ਬੀਬੀ ਲੱਕੜ ਦੀਆਂ ਇੱਟੀਆਂ ਹੱਥ ਤੋਂ ਨਹੀਂ ਛੱਡਦੀ। ਕਹਿਣ ਲੱਗੇ ਜਿੰਨੀ ਦੇਰ ਤੱਕ ਤੇਰੀ ਜ਼ਿੰਦਗੀ ਵਿੱਚ ਨਾਮ ਅੰਮ੍ਰਿਤ ਦੀ ਕਿਰਪਾ ਨਾ ਹੋ ਜਾਏ, ਮਨ ਨੂੰ ਇਸ ਤਰ੍ਹਾਂ ਘੁੱਟ ਕੇ ਪਕੜੀ ਜਾਪ ਕਰਦਿਆਂ ਜਿਵੇਂ ਇੱਟੀਆਂ ਪਕੜੀਆਂ। ਹੁਣ ਦੇਖੋ ਸਿੱਧੀ ਜੀ ਉਦਾਹਰਨ ਨੇ, ਮੈਂ ਸਿਰਫ ਇੱਕ ਦੋ ਉਦਾਹਰਨ ਦੇਖ ਕੇ ਜਪ ਬਾਰੇ। ਮਹਾਰਾਜ ਜੀ ਦੇ ਬਚਨ ਸ਼ਬਦ ਸ਼ੁਰੂ ਹੁੰਦਾ ਸੂਈ ਰਾਗ ਦਾ ਕਿ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਹ ਮਨ ਈਟੀ ਖਾਤ ਕਰੋ, ਮਨ ਨੂੰ ਇੱਟੀਆਂ ਦੀ ਤਰ੍ਹਾਂ ਪਕੜ ਲੈ, ਇਹ ਮਨ ਈਟੀ ਖਾਤ ਕਰੋ ਫੁਰ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ ਇਨ ਬਿਧ ਅੰਮ੍ਰਿਤ ਪਾਵੋ। ਕਹਿੰਦੇ ਨੇ ਇਸ ਤਰੀਕੇ ਨਾਲ ਨਾ ਪਿਆਰਿਆ ਤੈਨੂੰ ਮਿਲੇਗਾ ਨਾਮ ਅੰਮ੍ਰਿਤ ਦਾ ਤੱਤ। ਦੇਖੋ ਕਿੱਡੀ ਕੁ ਵੱਡੀ ਉਦਾਹਰਨ ਨੇ, ਸਰਲ ਜੀ ਗੱਲ ਘਰਾਂ 'ਚ ਅਸੀਂ ਵਰਤਨੇ ਹਾਂ। ਇੱਕ ਉਦਾਹਰਨ ਦੇਖ ਕੇ ਸੰਪਨਤਾ ਹੈ, ਨਾਮਦੇਵ ਨੂੰ ਪੁੱਛਦੇ ਨੇ ਵੀ ਨਾਮ ਦਾ ਜਪ ਕਿਵੇਂ। ਹੁਣ ਵਿਦਾਂਤੀਆਂ ਵਾਲਾ ਨਾਮ ਨਹੀਂ ਇੱਥੇ ਵੀ ਇਸ ਤਰ੍ਹਾਂ ਚੱਲ ਇੱਧਰ ਕੰਮ ਆ ਤੇਰੀ ਗੱਲ ਨਾ ਬਣੀ ਅਜੇ ਉਹ ਨਹੀਂ। ਭਾਈ ਮੈਂ ਇੱਕ ਹੋਰ ਵੀ ਬੇਨਤੀ ਕਰਦੇ ਹਾਂ, ਸਾਡੇ ਸਿੱਖਾਂ 'ਚ ਇਹ ਬੜੀ ਚੱਲ ਪਈ, ਜਿਹੜਾ ਰੋਜ਼ ਜਪਦਾ ਹੈ ਨਾ, ਜਿਹੜਾ ਨਹੀਂ ਜਪਦਾ ਉਹ ਰੋਜ਼ ਜਪਣ ਵਾਲਾ ਉਹਦਾ ਤਵਾ ਲਾਉਣ ਲੱਗ ਪੈਂਦਾ। ਮਨਮੁੱਖ ਸਾਕਤ ਇਹਨਾਂ ਨੂੰ ਕੀ ਪਤਾ। ਸ਼ੇਖ ਸਾਦੀ ਨੇ ਗੱਲ ਬੜੀ ਸੋਹਣੀ ਲਿਖੀ ਹੈ ਬੋਸਤਾਂ ਵਿੱਚ, ਉਹ ਕਹਿੰਦਾ ਹੈ ਉਹਦਾ ਪੁੱਤਰ ਕਾਫਲੇ ਨਾਲ ਜਾ ਰਹੇ ਸਨ ਅਤੇ ਸੁਬਾਹ ਕੀ ਹੋਈ, ਇੱਕ ਰਾਤ ਸਾਰੀ ਸੂਫੀਆਂ ਨੇ ਗਾਣਾ ਸੀ ਅਤੇ ਪੁੱਤਰ ਉਹਦਾ ਪਹਿਲੀ ਵਾਰੀ ਕਾਫਲੇ ਨਾਲ ਤੁਰਿਆ ਅਤੇ ਸੂਫੀ ਰਾਤ ਨੂੰ ਗਾਉਂਦੇ ਗਾਉਂਦੇ ਅੱਧੀ ਰਾਤ ਨੂੰ ਸੌਂ ਗਏ, ਸਵੇਰ ਦੇ ਚੜ੍ਹਾਅ ਤੱਕ ਸੁੱਤੇ ਰਹੇ ਅਤੇ ਸ਼ੇਖ ਸਾਦੀ ਦਾ ਪੁੱਤਰ ਉਹ ਸਾਰੀ ਰਾਤ ਜਾਗਦਾ ਰਿਹਾ ਅਤੇ ਸਵੇਰੇ ਉੱਠ ਕੇ ਕਹਿੰਦਾ ਅੱਬੂ ਆਹ ਲੋਕਾਂ ਦਾ ਕੀ ਲਾਭ, ਦੇਖ ਆਏ ਵੀ ਅਤੇ ਸੌਂ ਗਏ, ਮੈਂ ਤਾਂ ਸਾਰੀ ਰਾਤ ਜਾਗਿਆ। ਉਹਨੇ ਕੰਨਾਂ 'ਤੇ ਹੱਥ ਰੱਖ ਕੇ ਕਿਹਾ ਯਾ ਅੱਲਾਹ ਤੌਬਾ ਮੇਰੇ ਬੱਚੇ ਨੂੰ ਮਾਫ਼ ਕਰੀ। ਕਹਿੰਦਾ ਪੁੱਤਰਾ ਤੂੰ ਨਾ ਹੀ ਆਉਂਦਾ ਤਾਂ ਚੰਗਾ ਸੀ। ਉਹਨੇ ਕਿਹਾ ਵੀ ਕਿਉਂ? ਕਹਿਣ ਲੱਗਾ ਸਾਰੀ ਰਾਤ ਜਾਗ ਕੇ ਕੀ ਖੱਟਿਆ, ਸਿਰਫ ਖੌਮੇ ਪੱਲੇ ਪਾਲੀ, ਆ ਜਿਨ੍ਹਾਂ ਨੂੰ ਤੂੰ ਕਹਿੰਦਾ ਸੁੱਤੇ ਨੇ ਚੇਤੇ ਰੱਖੀ, ਇਹ ਰੋਜ਼ ਦੇ ਨੇਮੀ ਨੇ, ਤੂੰ ਅੱਜ ਆਇਆ ਤੇ ਇਹਨਾਂ ਉੱਤੇ ਤਰਕ ਖਿੱਚਣ ਲੱਗ ਪਿਆ ਕਿ ਕਟਾਕਸ਼ ਕਰਨ ਲੱਗ ਪਿਆ ਕਿ ਜਿਹੜੀ ਨਾਮ ਦੀ ਬਖਸ਼ਿਸ਼ ਹੈ, ਕੋਈ ਇਹ ਨਹੀਂ ਕੋਈ ਸਾਰੀ ਰਾਤਾਂ ਜਾਗਦਾ ਪਿਆ ਕਿ ਆਖਰ ਅਸੀਂ ਕਮਾਈਆਂ ਕੀਤੀਆਂ ਨੇ। ਬਾਬੇ ਨਾਨਕ ਨੇ ਕਿਹਾ ਕਈ ਵਾਰੀ ਕਮਾਈਆਂ ਧਰੀਆਂ ਰਹਿ ਜਾਂਦੀਆਂ ਨੇ, ਸੁੱਤਿਆਂ ਹੋਇਆਂ ਨੂੰ ਉੱਠ ਕੇ ਕਿਰਪਾ ਮਿਲ ਜਾਂਦੀ ਹੈ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾਲੋ ਦੀ ਕਿਰਪਾ ਹੈ ਨਾ। ਸਿੱਧੀ ਜੀ ਇੱਕ ਉਦਾਹਰਨ, ਅਖੀਰ ਨਾਮ ਦੇ ਬਾਬਾ ਜੀ ਨੂੰ ਪੁੱਛਿਆ ਵੀ ਜਦੋਂ ਜਪ ਕਰਦੇ ਹੋ ਉਦੋਂ ਸਵਾਦ ਕਿਹੋ ਜਿਹਾ, ਰਸ ਕਿਹੋ ਜਿਹਾ ਆਉਂਦਾ ਵੀ ਹੈ? ਹੁਣ ਕਈ ਸੱਜਣ ਸਾਡੇ ਚੱਲੇ ਆ ਵੀ ਸਿੰਘ ਸਾਹਿਬ ਨੂੰ ਮਿਲਦੇ ਹੋਣੇ ਨੇ, ਉਹ ਵੀ ਸਾਡਾ ਤਾਂ ਦਸਮ ਦੁਆਰ ਖੁੱਲ੍ਹ ਗਿਆ, ਇਹਦੇ ਅੰਦਰ ਅੰਮ੍ਰਿਤ ਝਰ ਗਿਆ ਜੀ, ਇਹ ਤਾਂ ਪਰਮ ਪਦ 'ਤੇ ਪਹੁੰਚ ਗਿਆ। ਉਹ ਭਾਈ ਗੱਲਾਂ ਸਾਰੀਆਂ ਹੈਗੀਆਂ ਨੇ ਪਰ ਇੰਨੀਆਂ ਸੌਖੀਆਂ ਨਹੀਂ, ਹੈਣ ਵੀ ਸੌਖੀਆਂ ਜੇ ਉਹਦੀ ਨਦਰ ਹੋ ਜਾਏ ਫਿਰ ਕੋਈ ਔਖੀ ਥੋੜ੍ਹਾ ਗੱਲ ਹੈ, ਫਿਰ ਤਾਂ ਸੁੱਕੇ ਖਰੇ ਕੀ ਇਹ ਖਿਨਮਾ ਹੈ। फिर देरी भी नहीं। हुण ये तां इउं बन गया जिवें बाबा साहिब ने कहा ना भी लोकी उदो मत्थे ते तिलक ला लिया हाथ च माला पकड़ ली ते रब समझ आए खड़ावना है। सच्ची मुची अज इन्हां अवस्थावां नूं लोग खड़ावना समझदे पए ने। मत्थे तिलक हाथ माला बाना लोगन राम खिलौना जाना। नाम दे बाबा जी नूं पुछिया भी जदों नाम भुलदा उदों दुख की हो जाया ते जदों चेते आउंदा स्वाद की हो जाया। उन्होंने भाई जिहड़ी उदाहरण दित्ती वह कोई वेदां विच्चों नहीं, बख्शियो मैनू, किसी ज्ञानियां दे किताबां विच्चों नहीं, वह सामने सी गां ते गां दा वच्छा किसी ने बन दिता दूर। गां किले ते पान लगी खोरू, खोरू कहने आपां ना डंगरां नूं, वह चार चफेरे किले दे घूमन लगी। नामदेव ने कहा वो देख जिवें गां वच्छे तो बिना तड़फदी है ना, इस तरह जदों नाम भुलदा तो अंदर तड़फदा है। असीं पढ़ने हाँ हजूर दी बाणी विच्चों मोहे लागती ताला बेली बछरे बिन गाए अकेली पानिया बिन मीन तलफै ऐसे राम नामा बिन बापरो नामा। हुण जदों पुछया भी जपण दा स्वाद की ते शाम नूं वच्छा छड्या ते जिहड़े गावां मझां चौंदे रहे उन्हां सारिआं नूं सिद्धी जी गल पता है वह जदों वच्छा छड्दे आ ना उदों कदी देखियो वच्छा खब्बे सज्जे नहीं जे झाती मारदा। वह माँ का दुध चुंघदा ते जदों दुध भर जांदा स्थान कुट भर भर के पींदा कई वारी उहनू अपने मूँह दे कोलों भी पता नहीं लगता कि फेने निकलदे झग बाहर निकलदी है। कहन लगे ओ देख जिवें कुट भर भर के वच्छा आनंद पिया लैंदे ना जदों मालक तरस करदा जाप का आनंद भी इस तरह आउंदा। जैसे गाय का बादशाह छूटला थन चोखता माखन गूटला। धन गुरु ग्रंथ साहिब कृपा करे गुरु रामदास जी का शब्द है कि भाई जे जपांगे ना फल यह मिलेगा कि इच्छा पूर्वक सर्व सुखदाता हर जाके वस है काम ते ना सो ऐसा हर त्याई है मेरे जीअड़े ता सर्व सुख पावे मेरे मना। सुख मिलेगा आनंद मिलेगा जे आप उस परमात्मा दे नाम नू जपांगे। धन गुरु ग्रंथ साहिब सच्चे पातशाह कृपा करियो जो स्टेज ते कहा जीवन भी बख्श दिया जे। समूह संगत दा धन्नवाद भाई सिंह साहिब ज्ञानी गुरबचन सिंह जी जथेदार श्री अकाल तख्त साहिब इन्हां दा धन्नवाद। बाबा गुरदेव सिंह जी कुल्ली वाले महापुरख निम्रता वाले ने बड़ी भै भावनी वाली ते इन्हां ने सचमुच मुरीदी कमाई है। धन्नवाद इन्हां दा समूह संगत दा। वाहिगुरु जी का खालसा
वाहिगुरु जी की फतेह।